ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਤਿਸੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਮ ਅਵਗੁਣ ਭਰੇਕ ਗੁਣ ਨਾਹੀ ਅੰਮ੍ਰਿਤ ਛਾਟ ਬਿਖਾ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉਂ ਪ੍ਰੀਤ ਲਗਾਈ ਇਕਲੋ ਤੁਮ ਪੰਥ ਸੁਣਿਓ ਗੁਰ ਸੰਗਤ ਤਿਹ ਮਲੰਤ ਜਮ ਤਾਸ ਮਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਤੁਮਰੇ ਸਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਯਾਲਾ ਨਾਨਕ ਘਰ ਕੇ ਗੋਲੇ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਉਚਰਨ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਰਸਨਾ ਉਚਰੰਤ ਨਾਮੰ ਸਰਵਣੰ ਸੁਣੰਤ ਸ਼ਬਦ ਅੰਮ੍ਰਿਤ ਹੈ ਨਾਨਕ ਤਿੰਨ ਸਦ ਬਲਿਹਾਰੰ ਜਿੰਨਾ ਧਿਆਨ ਪਾਰ ਬ੍ਰਹਮਣ ਹੈ ਰਸਨਾ ਉਚਰੰਤ ਨਾਮੰ ਸ਼ਰਵਣੰ ਸੁਨੰਤ ਸ਼ਬਦ ਅੰਮ੍ਰਿਤ ਹੈ ਨਾਨਕ ਤਿੰਨ ਸਦ ਬਲਿਹਾਰੰ ਜਿਨਾ ਧਿਆਨ ਪਾਰ ਬ੍ਰਹਮਣ ਹੈ ਹੱਬ ਕੂੜਾ ਵੇ ਕੰਮ ਇੱਕ ਸਸਾਈ ਬਾਹਰੇ ਨਾਨਕ ਸਹੀ ਧਨ ਜਿਨਾ ਬਿਰਹੜੀ ਸੱਚ ਸਿਓ ਪੌੜੀ ਸਦ ਬਲਿਹਾਰੀ ਤਿੰਨਾ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵ ਹੈ ਪ੍ਰਭ ਮੱਥਾ ਹਰ ਜਸ ਲਿਖ ਹੈ ਬੇਅੰਤ ਸੋ ਹੈ ਸੇ ਹੱਥਾ ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪੱਥਾ ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪੱਥਾ ਸੰਤਾ ਸੰਗ ਉਧਾਰ ਸਗਲਾ ਦੁੱਖ ਲੱਥਾ ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪਥਾ ਸੰਤਾ ਸੰਗ ਉਧਾਰ ਸਗਲਾ ਦੁੱਖ ਲੱਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਸ਼ਲ ਕਰਨਾ ਨਿਧਾਨ ਜੋਤੀ ਸਰੂਪ ਵਾਲੀਏ ਦੋ ਜਹਾਨ ਚਵਰ ਸ਼ਤਰ ਤਖ਼ਤ ਦੇ ਮਾਲਕ ਸ਼ਬਦ ਅਵਤਾਰ ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਰਮ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਪਰਮ ਸਤਿਕਾਰਯੋਗ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਗੁਰਮੁਖ ਪਿਆਰੇ ਮਾਈ ਭਾਈ ਧੰਤਾ ਯੋਗ ਹੋ ਸਤਿਗੁਰੂ ਮਹਾਰਾਜ ਦੇ ਚਰਨ ਸ਼ਰਨ ਦੇ ਵਿੱਚ ਆਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਮਹਾਰਾਜ ਦੇ ਮੁਬਾਰਕ ਚਰਨਾਂ ਤੇ ਨਮਸਕਾਰ ਕੀਤੀ ਹੈ। ਜੁੜ ਬੈਠੇ ਹੋ ਸਤਿਗੁਰੂ ਮਹਾਰਾਜ ਦੀ ਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ। ਸਤਿਗੁਰੂ ਮਹਾਰਾਜ ਦੀ ਪਵਿੱਤਰ ਪਾਵਨ ਬਾਣੀ ਦੀ ਜੋ ਪਿਛਲੇ ਕਾਫੀ ਸਮੇਂ ਤੋਂ ਇਸ ਪਵਿੱਤਰ ਪਾਵਨ ਅਸਥਾਨ ਤੇ ਲੜੀਵਾਰ ਕਥਾ ਪ੍ਰਾਰੰਭ ਹੈ, ਇਸ ਕਥਾ ਨੂੰ ਪੜ੍ਹਦੇ ਸੁਣਦੇ ਅਸੀਂ ਲਗਾਤਾਰ ਜੈਤ ਸ੍ਰੀ ਦੇ ਵਾਰ ਦੇ ਵਿੱਚ ਪੁੱਜੇ ਹਾਂ। ਜੈਤ ਸ੍ਰੀ ਦੇ ਵਾਰ ਦੇ 13 ਸਲੋਕ ਇਸ ਤੋਂ ਪਿਛਲੇ ਸਮੇਂ ਦੇ ਵਿੱਚ ਪੜ੍ਹ ਸੁਣ ਲਏ ਹਨ। 14ਵੇਂ ਸਲੋਕ ਦਾ ਅੱਜ ਪਾਠ ਸਰਵਣ ਕੀਤਾ ਹੈ। ਇਸ ਸ਼ਬਦ ਦੇ ਵਿਚਾਰ ਵਿਆਖਿਆ ਨੂੰ ਪੜ੍ਹ ਸੁਣ ਕੇ ਅਸੀਂ ਜ਼ਿੰਦਗੀ ਦਾ ਅੱਜ ਦਾ ਦਿਨ ਸਫਲਾ ਕਰਨਾ ਹੈ। ਇਸ ਸਾਰੀ ਵਾਰ ਦੇ ਵਿੱਚ ਹੀ ਉੱਤਮ ਜਗਿਆਸੂ ਵੱਲੋਂ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਵਿੱਚ ਬੇਨਤੀ ਹੈ, ਹੇ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਕਰ ਕਿਰਪਾ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਕਿਰਪਾ ਕਰਕੇ ਆਪਣਾ ਨਾਮ ਬਖਸ਼ੋ। ਮੈਂ ਰਾਤ ਦਿਨ ਹੀ ਆਪ ਜੀ ਦੇ ਗੁਣਾਂ ਨੂੰ ਗਾਉਂਦਾ ਰਹਾਂ, ਇਹ ਮੇਰੇ ਮਨ ਦੇ ਵਿੱਚ ਚਾਹ ਹੈ, ਉਤਸ਼ਾਹ ਹੈ। ਉੱਤਮ ਜਗਿਆਸੂ ਦੇ ਮਨ ਦੇ ਵਿੱਚ ਉਤਸ਼ਾਹ ਹੀ ਇਹ ਹੁੰਦਾ, ਹੋਰ ਪਦਾਰਥਾਂ ਦਾ ਖਿਆਲ ਨਹੀਂ ਹੁੰਦਾ। ਉਹਨਾਂ ਦੀ ਇਹ ਮੰਗ ਹੁੰਦੀ ਹੈ, ਵਿਨ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕਾ ਦੁੱਖ ਦੇਹ ਨਾਮ ਸੰਤੋਖੀਆ, ਜਿਤ ਉਤਰਾ ਮਨ ਕੀ ਭੁੱਖ। ਹੇ ਅਕਾਲ ਪੁਰਖ ਪ੍ਰਭੂ ਪਰਮੇਸ਼ਰ, ਨਾਮ ਬਖਸ਼ ਨਾ ਕਰ, ਜਿਸ ਕਰਕੇ ਮਨ ਦੀ ਭੁੱਖ ਹੀ ਲੈ ਜਾਵੇ, ਕਿਉਂਕਿ ਮਨ ਨੇ ਤ੍ਰਿਪਤ ਹੋਣਾ ਹੈ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਕਰਕੇ। ਸੰਤੋਖ ਨਾਮ ਜਪਿਆ ਹੀ ਪ੍ਰਾਪਤ ਹੋਣਾ ਹੈ। ਜਿਸ ਮੌਕੇ ਸੰਤੋਖ ਪ੍ਰਾਪਤ ਹੋ ਗਿਆ ਤੇ ਮਨ ਤ੍ਰਿਪਤ ਹੈ, ਰੱਜ ਗਿਆ। ਜਿੰਨਾ ਚਿਰ ਸੰਤੋਖ ਨਹੀਂ, ਚਾਹੇ ਦੁਨੀਆਂ ਦੇ ਪਦਾਰਥ ਉਸ ਨੂੰ ਪ੍ਰਾਪਤ ਹੋ ਜਾਣ, ਪਰ ਉਹ ਰੱਜਦਾ ਨਹੀਂ ਹੈ। ਜਿਸ ਮੌਕੇ ਸੰਤੋਖ ਪ੍ਰਾਪਤ ਹੋ ਗਿਆ, ਉਸ ਮੌਕੇ ਚਾਹੇ ਥੋੜਾ ਹੀ ਪਾਸ ਪਦਾਰਥ ਹੈ, ਜਥਾ ਲਾਭ ਤਥਾ ਸੰਤੁਸ਼ਟ, ਫਿਰ ਉਹ ਸੰਤੋਖੀ ਸੰਤੁਸ਼ਟ ਰਹਿੰਦਾ। ਕਰਕੇ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੀ ਤਾਮ ਭੁੱਖਾਂ ਨੂੰ ਦੂਰ ਕਰਨ ਵਾਲਾ ਹੈ। ਜਗਿਆਸੂ ਜਨ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਹੀ ਮੰਗਦਾ ਹੈ। ਇਸ ਲੋਕ ਦੇ ਵਿੱਚ ਵੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀ ਮਹਿਮਾ ਸਤਿਗੁਰੂ ਮਹਾਰਾਜ ਕਰ ਰਹੇ ਹਨ, ਤੇ ਪ੍ਰੇਮ ਦੇ ਨਾਲ ਆਪਾਂ ਸਰਬੱਤ ਗੁਰਮੁਖ ਪਿਆਰੇ ਨੇ ਪੜ੍ਹਨਾ ਸੁਣਨਾ ਹੈ। ਇੱਕ ਵਾਰੀ ਸਾਰੇ ਹੀ ਪ੍ਰੇਮ ਦੇ ਨਾਲ ਗੱਜ ਕੇ ਬੋਲ ਗਿਆ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਸਨਾ ਉਚਰੰਤ ਨਾਮ ਸਰਵਣ ਸੁਨੰਤ ਸ਼ਬਦ ਕੀਰਤ ਅੰਮ੍ਰਿਤ ਹੈ।
ਰਸਨਾ ਉਚਰੰਤ, ਰਸਨਾ ਦੇ ਨਾਲ ਉਚਾਰਨਾ, ਉਚਾਰਨਾ ਰਸਨਾ ਦੇ ਨਾਲ ਹੁੰਦਾ ਹੈ। जाप भी रसना दे नाल है, जो सिमरन है ये मन द्वारा हुंदा है, जेड़ा ध्याना है वो हुंदा आराधना, ध्याना वो हिरदे द्वारा हुंदा है, रसना द्वारा बैखड़े बाणी द्वारा जो जाप हुंदा है उसनू जाप कहा जांदा है, जा उचारण कहा जांदा है, रसना उचरंत नाम। सो रसना दे नाल अकाल पुरख परमेश्वर दे नाम नू उचारण करदे हन। ते श्रवण दा अर्थ है कन, कन्ना दे नाल अकाल पुरख परमेश्वर दे अमृत नाम नू सुनदे हन।
नानक तिन सद बलहारन जिना ध्यान पार ब्राह्मण है।
पहला कर्म है रसना दे नाल उचारण आना, दूजा कर्म है श्रवणा दे नाल, कन्ना दे नाल नाम नू सुनना, तीजा ध्यान है किसे शब्द नू असी उचारीए ते फिर उसनू सुनिए, फिर साडा ध्यान उस दे विच जुड़दा है। जे सिर्फ उचारण ही है, सुनदे नहीं हां, फिर ध्यान नहीं साडा उस दे विच जुड़दा। शब्द नू उचारना, फिर सुनना, फिर ध्यान जुड़दा है। सतगुरु महाराज ने सब तो सौखा ढंग तरीका ए शब्द सुरती दे मेल दा ए दस्या है, अंतर गुर आराधना जिहवा जप गुर नाओ, नेत्रे सतगुर पेखना श्रवणी सुनना गुर नाओ। अंतर आत्मे अकाल पुरख परमेश्वर दे नाम नू आराधना है, रसना द्वारा नाम नू उचारना है, श्रवणा द्वारा नाम नू सुनना है। इस तरह बिरते अकादर करन दा ਇਹ ਪ੍ਰਮੁੱਖ ਸਾਧਨ ਹੈ ਤੇ ਸਾਰਿਆਂ ਹੀ ਹੋਰ ਸਾਧਨਾਂ ਦੇ ਵਿੱਚੋਂ ਇਹ ਸੌਖਾ ਸਾਧਨ ਹੈ ਕਿਉਂਕਿ ਉਚਾਰਨਾ ਫਿਰ ਉਸ ਸ਼ਬਦ ਨੂੰ ਸੁਣਨਾ ਬਿਰਤੀ ਟਿਕ ਜਾ। ਜਿਨ੍ਹਾਂ ਧਿਆਨ ਪਾਰ ਬ੍ਰਹਮਣ ਹੈ, ਜਿਨ੍ਹਾਂ ਦਾ ਧਿਆਨ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਹੈ। ਨਾਨਕ ਤਿੰਨ ਸਦ ਬਲਿਹਾਰ, ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਮੈਂ ਉਹਨਾਂ ਤੋਂ ਸਦਾ ਬਲਿਹਾਰ ਕੁਰਬਾਨ ਜਾਂਦਾ, ਹਉਂ ਕੁਰਬਾਨਾ ਜਹੁ ਮਿਹਰਬਾਨਾ, ਹਉਂ ਕੁਰਬਾਨਾ ਜਾਉ, ਹਉਂ ਕੁਰਬਾਨਾ ਜਹੁ ਤਿੰਨਾ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿੰਨਾ ਕਹਿ, ਹਉ ਸਦ ਕੁਰਬਾਨਾ ਜਾਉ। ਉਹਨਾਂ ਤੋਂ ਸਦੀਵ ਕਾਲ ਹੀ ਮੈਂ ਬਲਿਹਾਰ ਕੁਰਬਾਨ ਜਾਂਦਾ ਹਾਂ। ਭਗਤ ਕਬੀਰ ਜੀ ਵੀ ਫਰਮਾਉਂਦੇ ਹਨ ਆਪਣੇ ਸਲੋਕਾਂ ਦੇ ਵਿੱਚ, ਕਬੀਰ ਸੁਪਨੇ ਹੂੰ ਬਰੜਾਏ ਕਹਿ, ਜਿਹ ਮੁਖ ਨਿਕਸਾ ਰਾਮ। ਪ੍ਰਤੱਖ ਜਾਗਦਿਆਂ ਤਾਂ ਕੀ, ਸੁਪਨੇ ਦੇ ਵਿੱਚ ਬਰੜਾ ਕੇ ਵੀ ਜਿਸ ਦੇ ਮੁਖੋਂ ਪਰਮੇਸ਼ਰ ਦਾ ਨਾਮ ਨਿਕਲੇ, ਸੁਪਨੇ ਦੇ ਵਿੱਚ ਨਿਕਲੇਗਾ ਉਸਦੇ ਮੁਖੋਂ ਹੀ ਜਿਹੜਾ ਜਾਗਰਤ ਅਵਸਥਾ ਦੇ ਵਿੱਚ ਵੀ ਨਾਮ ਨੂੰ ਜਪਦਾ ਹੈ। ਕਿਉਂਕਿ ਜਿਸ ਕਾ ਰਾਜ ਤਿਸਾ ਕਾ ਸੁਪਨਾ, ਜਿਹੜਾ ਮਨ ਦੇ ਵਿੱਚ ਸੰਕਲਪ ਹੁੰਦਾ ਹੈ ਉਸੇ ਦਾ ਹੀ ਜੀਵਨ ਨੂੰ ਸੁਪਨਾ ਆਉਂਦਾ ਹੈ। ਸੁਪਨਾ ਉਸ ਚੀਜ਼ ਦਾ ਆਵੇਗਾ ਜਿਸ ਕਰਮ ਨੂੰ ਦਿਨੇ ਭਰ ਸਾਰੇ ਕੀਤਾ ਹੈ। ਜਿਹੜਾ ਦਿਨੇ ਜਪਦਾ ਹੈ ਸੁਪਨੇ ਦੇ ਵਿੱਚ ਵੀ ਬਰੜਾ ਕੇ ਉਸਦੇ ਮੁਖੋਂ ਹੀ ਨਾਮ ਨਿਕਲੇਗਾ। ਫਿਰ ਜਿਸ ਦੇ ਮੁਖੋਂ ਨਾਮ ਨਿਕਲੇ, ਤਾਂ ਕਿ ਪਗ ਕੀ ਪਾਹਣੀ ਮੇਰੇ ਤਨ ਕੋ ਚਾਮ, ਮੇਰੇ ਤਨ ਦੇ ਇੰਨਾ ਪ੍ਰੇਮ ਭਗਤ ਕਬੀਰ ਜੀ ਦਾ ਨਾਮ ਜਪਣ ਵਾਲਿਆਂ ਦੇ ਵਿੱਚ। ਕਿਉਂਕਿ ਜਦੋਂ ਨਾਮ ਜਪਣ ਵਾਲਾ ਗੁਰਮੁਖ ਪਿਆਰਾ ਹੈ, ਉਹ ਹੀ ਦੂਜੇ ਨਾਮ ਜਪਣ ਵਾਲੇ ਦੀ ਅਵਸਥਾ ਨੂੰ ਜਾਣਦਾ ਹੈ। ਆਪਦੇ ਜਮਾਤ ਦਾ ਬੰਦਾ ਜਮਾਤ ਦੇ ਬੰਦੇ ਨੂੰ ਜਾਣਦਾ ਹੁੰਦਾ ਹੈ। ਇੱਕ ਸ਼ਰਾਬੀ ਹੈ, ਉਹ ਸ਼ਰਾਬੀ ਦੀ ਆਦਤ ਨੂੰ ਉਹਦੇ ਗੁਣਾਂ ਔਗੁਣਾਂ ਨੂੰ ਜਾਣੇਗਾ। ਇੱਕ ਜੁਆਰੀਆ ਹੈ, ਉਹਨੂੰ ਦੂਜੇ ਜੁਆਰੀਏ ਦਾ ਪਤਾ ਹੋਵੇਗਾ, ਇਹ ਕਿਹੜਾ ਦਾਗ ਲਾ ਕੇ ਜਿੱਤਦਾ ਹੈ, ਕਿਵੇਂ ਹਾਰਦਾ ਹੈ ਉਹਦਾ ਪਤਾ ਹੋਵੇਗਾ। ਇੱਕ ਚੋਰ ਨੂੰ ਦੂਜੇ ਚੋਰ ਦਾ ਗਿਆਨ ਹੋਵੇਗਾ, ਕਿਉਂਕਿ ਉਹਦਾ ਕਰਮ ਕਰਤਵ ਹੁੰਦਾ ਹੈ, ਉਹਦਾ ਉਹ ਸਾਥੀ ਹੈ, ਉਹਦੇ ਬਾਰੇ ਉਹਦੇ ਵਿੱਚ ਵੀ ਗੁਣ ਔਗੁਣ ਹੁੰਦੇ ਹਨ। ਇਸ ਤਰ੍ਹਾਂ ਨਾਮ ਨੂੰ ਜਪਣ ਵਾਲਾ ਜਿਹੜਾ ਗੁਰਮੁਖ ਪਿਆਰਾ ਹੈ ਉਹ ਹੀ ਨਾਮ ਜਪਣ ਵਾਲੇ ਦੀ ਦੂਜੇ ਦੀ ਅਵਸਥਾ ਨੂੰ ਜਾਣਦਾ ਹੈ। ਮਨਮੁਖ ਜਿਹੜਾ ਹੈ ਉਹ ਗੁਰਮੁਖ ਗੁਰਸਿੱਖ ਦੀ ਅਵਸਥਾ ਨੂੰ ਨਹੀਂ ਜਾਣ ਸਕਦਾ, ਕਿਉਂਕਿ ਗੁਰਸਿੱਖ ਦਾ ਕਰਮ ਹੈ ਹਰ ਵਕਤ ਸਤਿਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੇ ਵਿੱਚ ਧਿਆਨ ਰੱਖਣਾ, ਸਭ ਕੰਮ ਜਿਹੜਾ ਹੈ ਸੋਚ ਵਿਚਾਰ ਦੇ ਨਾਲ ਕਰਨਾ ਔਰ ਸ਼ੁਭ ਕਰਮ ਕਰਨਾ, ਮਾੜਾ ਕਰਮ ਨਹੀਂ ਕਰਨਾ, ਇਹ ਗੁਰਸਿੱਖ ਦੇ ਹਿੱਸੇ ਦੇ ਵਿੱਚ ਹੈ। ਮਨਮੁਖ ਦਾ ਉਧਰ ਖਿਆਲ ਹੀ ਨਹੀਂ ਹੈ। ਮਨਮੁਖ ਜਿਹੜਾ ਹੈ ਉਹ ਗੁਰਮੁਖ ਦੀ ਅਵਸਥਾ ਨੂੰ ਸਮਝ ਨਹੀਂ ਸਕਦਾ ਗਾ। ਬ੍ਰਹਮ ਗਿਆਨੀ ਕੀ ਮਿੱਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਦੀ ਮਰਜ਼ਾਦਾ ਨੂੰ ਦੂਜਾ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ, ਦੂਜਾ ਆਮ ਆਦਮੀ ਨਹੀਂ ਪਛਾਣ ਸਕਦਾ। ਜਿਨ੍ਹਾਂ ਦਾ ਧਿਆਨ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਹੈ, ਧਿਆਨ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੇ ਵਿੱਚ, ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਨੇੜਿਓਂ ਵੀ ਹੋ ਸਕਦਾ ਹੈ, ਦੂਰੋਂ ਵੀ ਹੋ ਸਕਦਾ ਹੈ। ਇਹ ਨੇੜੇ ਦੂਰ ਦਾ ਕੋਈ ਮਤਲਬ ਨਹੀਂ ਇਸਦੇ ਵਿੱਚ। ਧਿਆਨ ਤ੍ਰਿਕੁਟੀ ਦੁਆਰਾ ਵੀ ਹੈ, ਧਿਆਤਾ ਧਿਆਨ ਤੇ ਉਹ ਵੀ ਇਸ ਤਰ੍ਹਾਂ ਇੱਕ ਚੀਜ਼ ਧਿਆਤਾ ਹੈ, ਇੱਕ ਧਿਆਨ ਹੈ, ਇੱਕ ਧੇ ਹੈ, ਤਿੰਨਾਂ ਚੀਜ਼ਾਂ। ਧਿਆਤਾ ਉਸ ਨੂੰ ਕਿਹਾ ਜਾਂਦਾ ਜੋ ਧਿਆਨ ਧਰਨ ਵਾਲਾ ਹੈ, ਧੇ ਉਸ ਨੂੰ ਕਿਹਾ ਜਾਂਦਾ ਜਿਸਦਾ ਧਿਆਨ ਧਰਿਆ ਜਾਂਦਾ, ਔਰ ਸੰਨ ਵਾਲਾ ਜਿਹੜਾ ਵਿਚਕਾਰਲਾ ਫਾਸਲਾ ਹੈ ਉਸ ਨੂੰ ਧਿਆਨ ਕਿਹਾ ਜਾਂਦਾ। ਇਸ ਤਰ੍ਹਾਂ ਵੀ ਕਿ ਗੁਰਮੁਖ ਪਿਆਰੇ ਸਾਧਕ ਕਰਦੇ ਹਨ, ਪਹਿਲੀ ਪਹਿਲੀ ਅਵਸਥਾ ਦੇ ਵਿੱਚ ਕਿਸੇ ਤਸਵੀਰ ਦਾ ਵੀ ਧਿਆਨ ਕਈ ਧਾਰਦੇ ਹਨ, ਬਾਅਦ ਦੇ ਵਿੱਚ ਹੌਲੀ ਹੌਲੀ ਉਹ ਅਲੋਪ ਹੋ ਜਾਂਦਾ ਹੈ। ਇਹ ਦੂਰੋਂ ਵੀ ਹੋ ਜਾਂਦਾ ਹੈ ਧਿਆਨ, ਜਿਸ ਤਰ੍ਹਾਂ ਇਤਿਹਾਸਕ ਕਥਾ ਹੈ, ਸਾਹਿਬ ਸ੍ਰੀ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ ਦੇ ਪਾਸ, ਸੱਤਵੇਂ ਪਾਤਸ਼ਾਹ ਦੇ ਪਾਸ ਇੱਕ ਗੁਰਮੁਖ ਪਿਆਰਾ ਸਿੱਖ ਹੈ ਜਿਸਦਾ ਨਾਮ ਹੈ ਭਾਈ ਗੋਂਦਾ। ਸਤਿਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੇ ਨਾਲ ਬੜਾ ਪ੍ਰੇਮ ਹੈ ਇਸਦਾ, ਬਹੁਤ ਸੇਵਾ ਕਰਦਾ ਹੈ ਔਰ ਬਹੁਤ ਬਾਣੀ ਦਾ ਪਾਠ ਸਿਮਰਨ ਕਰਦਾ, ਬੜੀ ਉੱਚੀ ਅਵਸਥਾ ਦਾ ਮਾਲਕ ਹੈ। ਸਤਿਗੁਰੂ ਮਹਾਰਾਜ ਦੀਆਂ ਖੁਸ਼ੀਆਂ ਹੋਈਆਂ ਹਨ। ਸਤਿਗੁਰੂ ਮਹਾਰਾਜ ਨੇ ਇੱਕ ਦਿਨ ਭਾਈ ਗੋਂਦੇ ਨੂੰ ਆਪਣੇ ਪਾਸ ਸੱਦ ਕੇ, ਭਾਈ ਗੋਂਦਿਆ ਤੇਰੇ ਸੇਵਾ ਥਾਏ ਪਈ, ਹੁਣ ਤੂੰ ਇਉਂ ਕਰ ਬੇਜਾ, ਕਾਬਲ ਦੇ ਵਿੱਚ ਆਪਣੀ ਸਿੱਖ ਸੰਗਤ ਬਹੁਤ ਸਾਰੀ ਹੈ, ਕਾਬਲ ਦੇ ਵਿੱਚ ਚੱਲਿਆ ਜਾ, ਉੱਥੇ ਜਾ ਕੇ ਧਰਮਸ਼ਾਲਾ ਬਣਾਓ, ਸਾਰੀ ਸਿੱਖ ਸੰਗਤ ਇਕੱਠੀ ਹੋਵੇ, ਜਿਸ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਹੋਵੇ। ਭਾਈ ਗੋਂਦਾ ਜੀ, ਜਿਸਦਾ ਸਤਿਗੁਰੂ ਮਹਾਰਾਜ ਦੇ ਚਰਨਾਂ ਤੋਂ ਵਿਛੜਨ ਨੂੰ ਦਿਲ ਨਹੀਂ ਕਰਦਾ, ਪਰ ਸਤਿਗੁਰੂ ਮਹਾਰਾਜ ਦੇ ਹੁਕਮ ਦੇ ਅੱਗੇ ਜਵਾਬ ਨਹੀਂ ਦੇ ਸਕਿਆ, ਸਤਿਗੁਰੂ ਮਹਾਰਾਜ ਦੇ ਹੁਕਮ ਨੂੰ ਪ੍ਰਵਾਨ ਕੀਤਾ ਹੈ। ਭਾਈ ਗੋਂਦਾ ਜੀ ਕੀਰਤਪੁਰ ਤੋਂ ਕਾਬਲ ਦੇ ਵਿੱਚ ਚਲੇ ਗਏ ਹਨ, ਧਰਮਸ਼ਾਲਾ ਬਣ ਗਈ ਹੈ, ਸਿੱਖ ਸੰਗਤਾਂ ਇਕੱਤਰ ਹੁੰਦੀਆਂ ਹਨ, ਜੋ ਕਾਰ ਭੇਟਾ ਆਉਂਦੀ ਹੈ ਉਸ ਦਾ ਲੰਗਰ ਚੱਲਦਾ ਰਹਿੰਦਾ, ਗੁਰਸਿੱਖੀ ਦਾ ਪ੍ਰਚਾਰ ਹੁੰਦਾ ਹੈ, ਸੰਗਤ ਦੇ ਵਿੱਚ ਜੁੜ ਬੈਠਦੇ ਹਨ, ਪਰਮੇਸ਼ਰ ਦੇ ਨਾਮ ਦੀ ਆਰਾਧਨਾ ਹੁੰਦੀ ਹੈ। ਭਾਈ ਗੋਂਦਾ ਜੀ ਅੰਮ੍ਰਿਤ ਵੇਲੇ ਉੱਠਦੇ ਹਨ, ਇਸ਼ਨਾਨ ਕਰਦੇ ਹਨ, ਜਪਜੀ ਸਾਹਿਬ ਦਾ ਪਾਠ ਕਰਦੇ ਹਨ, ਸਿਮਰਨ ਦੇ ਵਿੱਚ ਜੁੜਦੇ ਹਨ। ਇਸ ਤਰ੍ਹਾਂ ਭਾਈ ਗੋਂਦਾ ਜੀ ਦਾ ਦੂਰੋਂ ਹੀ ਧਿਆਨ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜਨ ਲੱਗ ਗਿਆ। ਇੱਕ ਦਿਨ ਨਿਤ ਕਿਰਿਆ ਅਨੁਸਾਰ ਅੰਮ੍ਰਿਤ ਵੇਲੇ ਉੱਠੇ ਹਨ, ਸਤਿਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਕੀਤਾ ਹੈ, ਕਰਮ ਕਿਰਿਆ ਕਰਕੇ ਇਸ਼ਨਾਨ ਕੀਤਾ ਹੈ, ਜਪਜੀ ਸਾਹਿਬ ਦਾ ਪਾਠ ਕੀਤਾ ਹੈ, ਜੁੜ ਬੈਠੇ ਹਨ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਧਿਆਨ ਲਾ ਕੇ। ਧਿਆਨ ਦੇ ਵਿੱਚ ਇਤਨੇ ਪ੍ਰਪੱਕ ਹੋਏ ਹਨ, ਆਪਣੇ ਦੋਨਾਂ ਹੱਥਾਂ ਦੇ ਨਾਲ ਸਤਿਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਨੂੰ ਘੁੱਟ ਕੇ ਫੜ ਲਿਆ। ਉਧਰ ਕੀਰਤਪੁਰ ਦੇ ਵਿੱਚ ਸਤਿਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਦੀਵਾਨ ਦੇ ਵਿੱਚ ਸਜੇ ਹਨ, ਆਸਾ ਦੇ ਵਾਰ ਦਾ ਕੀਰਤਨ ਹੋ ਰਿਹਾ ਸੁਣ ਰਹੇ ਹਨ। ਸਤਿਗੁਰੂ ਮਹਾਰਾਜ ਸਮਾਧੀ ਦੇ ਵਿੱਚ ਸਥਿਤ ਹਨ, ਸਰੀਰ ਅਡੋਲ ਹੈ। ਇਸੇ ਤਰ੍ਹਾਂ ਬੈਠਿਆਂ ਨੂੰ ਦੁਪਹਿਰਾਂ ਹੋ ਗਈਆਂ ਹਨ। ਲਾਂਗਰੇ ਸਿੰਘ ਆਇਆ ਹੈ, ਅਰਦਾਸ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਜੀ ਲੰਗਰ ਤਿਆਰ ਹੋ ਗਿਆ ਹੈ, ਆਪ ਭੋਗ ਲਾਉਣਾ ਕਰ। ਪਰ ਸਤਿਗੁਰੂ ਮਹਾਰਾਜ ਕੁਝ ਵੀ ਨਹੀਂ ਬੋਲੇ, ਚੁੱਪ ਕਰਕੇ ਬੈਠੇ ਹਨ। ਲਾਂਗਰੇ ਸਿੰਘ ਚੱਲਿਆ ਗਿਆ। ਕੁਝ ਸਮੇਂ ਤੋਂ ਬਾਅਦ ਫੇਰ ਆਇਆ, ਸਤਿਗੁਰੂ ਮਹਾਰਾਜ ਜੀ ਲੰਗਰ ਤਿਆਰ ਹੋ ਗਿਆ ਹੈ, ਆਪ ਕਿਰਪਾ ਕਰਕੇ ਪ੍ਰਵਾਨ ਕਰੋ। ਸਤਿਗੁਰੂ ਮਹਾਰਾਜ ਫਿਰ ਚੁੱਪ ਹਨ। ਇਸ ਤਰ੍ਹਾਂ ਲਾਂਗਰੇ ਸਿੰਘ ਨੇ ਇੱਕ ਅੱਧਾ ਗੇੜਾ ਹੋਰ ਮਾਰਿਆ ਹੈ, ਫਿਰ ਚੁੱਪ ਕਰ ਗਿਆ ਹੈ ਵੀ ਵਾਰ ਵਾਰ ਜਾਣਾ ਠੀਕ ਨਹੀਂ, ਇਸ ਦੇ ਵਿੱਚ ਕੋਈ ਰਾਜ ਹੈ ਜੋ ਸਤਿਗੁਰੂ ਮਹਾਰਾਜ ਅੱਜ ਸਮਾਧੀ ਤੋਂ ਉਥਾਨ ਨਹੀਂ ਹੁੰਦੀ। ਆਖਿਰ ਦੋ ਘੜੀਆਂ ਦਿਨ ਬਾਕੀ ਰਹਿ ਗਿਆ। ਭਾਈ ਗੋਂਦਾ ਜੀ ਇੱਧਰ ਧਿਆਨ ਦੇ ਵਿੱਚੋਂ ਉਥਾਨ ਹੋਏ ਹਨ, ਸਤਿਗੁਰੂ ਮਹਾਰਾਜ ਦੇ ਚਰਨਾਂ ਨੂੰ ਛੱਡਿਆ ਹੈ। ਸਤਿਗੁਰੂ ਮਹਾਰਾਜ ਆਸਨ ਤੋਂ ਉੱਠੇ ਹਨ, ਲੰਗਰ ਦੇ ਵਿੱਚ ਆਏ, ਭੋਗ ਲਾਇਆ ਹੈ, ਸਿੱਖ ਸੰਗਤਾਂ ਨੇ ਲੰਗਰ ਛਕਿਆ ਹੈ। ਸਿੱਖ ਸੰਗਤਾਂ ਨੇ ਬੜੀ ਹੈਰਾਨੀ ਮੰਨੀ ਹੈ ਵੀ ਕੀ ਗੱਲ ਹੈ, ਅੱਜ ਸਤਿਗੁਰੂ ਮਹਾਰਾਜ ਇਤਨਾ ਲੇਟ ਕਿਉਂ ਹੋਏ ਲੰਗਰ ਵੱਲੋਂ, ਸਾਰੀ ਦਿਹਾੜੀ ਹੀ ਸਮਾਧੀ ਦੇ ਵਿੱਚ ਸਥਿਤ ਹੋਏ ਬੈਠੇ ਰਹੇ, ਸਮਾਂ ਨੋਟ ਕਰ ਲਿਆ। ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਅੱਜ ਸਾਡਾ ਇੱਕ ਪ੍ਰੇਮੀ ਗੁਰਸਿੱਖ ਭਾਈ ਗੋਂਦਾ ਜੀ ਜੋ ਕਾਬਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿੱਖੀ ਦਾ ਪ੍ਰਚਾਰ ਕਰ ਰਿਹਾ, ਨਾਮ ਜਪਾ ਰਿਹਾ ਸਿੱਖ ਸੰਗਤਾਂ ਨੂੰ, ਉਹਨੇ ਧਿਆਨ ਦੇ ਵਿੱਚ ਸਾਡੇ ਚਰਨ ਘੁੱਟ ਕੇ ਫੜ ਲਏ ਸਨ, ਇਸ ਕਰਕੇ ਉਸਨੇ ਸਾਨੂੰ ਹਿੱਲਣ ਹੀ ਨਹੀਂ ਦਿੱਤਾ। ਕੁਝ ਸਮੇਂ ਪਿੱਛੋਂ ਕਾਬਲ ਦੀਆਂ ਸਿੱਖ ਸੰਗਤਾਂ ਆਈਆਂ ਹਨ ਭਾਈ ਗੋਂਦਾ ਜੀ ਦੇ ਨਾਲ ਦਰਸ਼ਨ ਦਾਰੇ ਕਰਨ ਵਾਸਤੇ। ਕੀਰਤਪੁਰ ਦੇ ਸਿੱਖਾਂ ਨੇ ਪੁੱਛਿਆ ਹੈ ਵੀ ਇਸ ਦਿਨ ਭਾਈ ਗੋਂਦਾ ਜੀ ਕੀ ਕਰਦੇ ਸਨ। ਕਾਬਲ ਦੀਆਂ ਸੰਗਤਾਂ ਨੇ ਦੱਸਿਆ ਹੈ ਵੀ ਉਸ ਦਿਨ ਭਾਈ ਗੋਂਦਾ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਮਾਧੀ ਦੇ ਵਿੱਚ ਸਥਿਤ ਰਹੇ ਹਨ। ਚਲੋ ਦੂਰੋਂ ਵੀ ਸਤਿਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦਾ ਧਿਆਨ ਹੋ ਜਾਂਦਾ ਹੈ, ਤੇ ਦੂਰੋਂ ਸਤਿਗੁਰੂ ਮਹਾਰਾਜ ਨੂੰ ਧਿਆਨ ਕਰਕੇ ਕੋਈ ਵਸਤੂ ਅਰਪਣ ਵੀ ਕੀਤੀ ਜਾ ਸਕਦੀ ਹੈ। ਇਸ ਗੱਲ ਦੇ ਵੀ ਇਤਿਹਾਸ ਗਵਾਹੀ ਭਰਦਾ ਹੈ। ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਲਾਹੌਰ ਦੇ ਵਿੱਚ ਭੇਜਿਆ ਹੈ ਇਸ ਕੰਮ ਦੇ ਵਾਸਤੇ। ਚੌਥੇ ਪਾਤਸ਼ਾਹ ਜੀ ਲਾਹੌਰ ਦੇ ਵਿੱਚ ਗਏ ਹਨ, ਹੁਣ ਕਰਮ ਕੀਤਾ ਹੈ, ਵਾਪਸ ਮੁੜਨ ਦੀ ਤਿਆਰੀ ਹੈ। ਇੱਕ ਦੁਕਾਨ ਦੇ ਉੱਤੇ ਬਹੁਤ ਸੁੰਦਰ ਕੱਪੜੇ ਵੇਖੇ ਹਨ, ਮਨ ਦੇ ਵਿੱਚ ਫੁਰਨਾ ਬਣਿਆ, ਇਹੋ ਜਿਹੇ ਵਸਤਰ ਸਤਿਗੁਰੂ ਮਹਾਰਾਜ ਨੂੰ ਭੇਟਾ ਕਰਨੇ ਚਾਹੀਦੇ ਹਨ ਲਿਜਾ ਕੇ। ਪਰ ਖਰੀਦਣ ਵਾਸਤੇ ਇਤਨੀ ਮਾਇਆ ਨਹੀਂ ਹੈ ਜੇਬ ਦੇ ਵਿੱਚ, ਉੱਥੋਂ ਹੀ ਧਿਆਨ ਦੇ ਵਿੱਚ ਸਤਿਗੁਰੂ ਮਹਾਰਾਜ ਨੂੰ ਆਰਾਧਿਆ ਹੈ, ਮਹਾਰਾਜ ਜੀ ਮੇਰੀ ਇੱਛਾ ਸੀ ਆਪ ਜੀ ਨੂੰ ਵਸਤਰ ਪਹਿਨਾਉਣ ਦੀ, ਪਰ ਹੁਣ ਮੇਰੇ ਕੋਲ ਇਤਨੇ ਪੈਸੇ ਨਹੀਂ ਹਨ, ਤੇ ਆਪ ਕਿਰਪਾ ਕਰਕੇ ਇਹ ਮੇਰੀ ਇੱਛਾ ਪੂਰੀ ਕਰ ਦੇ। ਤੇ ਗੋਇੰਦਵਾਲ ਸਾਹਿਬ ਦੇ ਵਿੱਚ ਸਤਿਗੁਰੂ ਮਹਾਰਾਜ ਤੀਜੇ ਪਾਤਸ਼ਾਹ ਜੀ ਨੇ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਪਾਂ ਕੋਈ ਕੱਪੜਾ ਪਹਿਨਦੇ ਹਾਂ ਉਹ ਆਪਣੀਆਂ ਬਾਹਾਂ ਹਲਾਈਆਂ। ਬਾਅਦ ਦੇ ਵਿੱਚ ਚੌਥੇ ਪਾਤਸ਼ਾਹ ਜੀ ਬਾਜ਼ਾਰ ਵਿੱਚ ਦੇ ਗੁਜ਼ਰ ਰਹੇ ਹਨ, ਲਾਹੌਰ ਤੋਂ ਗੋਇੰਦਵਾਲ ਸਾਹਿਬ ਵੱਲੋਂ ਤੁਰ ਪਾਇਆ, ਦੇਖਿਆ ਇੱਕ ਦੁਕਾਨ ਦੇ ਉੱਤੇ ਬਹੁਤ ਸੋਹਣੇ ਅੰਬ ਹਨ। ਹੁਣ ਮਨ ਦੇ ਵਿੱਚ ਫੁਰਨਾ ਬਣਿਆ ਵੀ ਇਹੋ ਜਿਹਾ ਸੋਹਣਾ ਅੰਬ ਸਤਿਗੁਰੂ ਮਹਾਰਾਜ ਦੀ ਭੇਟਾ ਕਰਨਾ ਚਾਹੀਦਾ। ਥੋੜੇ ਪੈਸੇ ਸਨ, ਅੰਬ ਖਰੀਦ ਲਿਆ ਇੱਕ, ਤੇ ਲਾਹੌਰ ਤੋਂ ਛੇਤੇ ਗੋਇੰਦਵਾਲ ਵੱਲ ਨੂੰ ਚਾਲੇ ਪਾ ਦਿੱਤੇ ਹਨ। ਤੁਰੇ ਆਉਂਦੇ ਹਨ ਬੜੀ ਤੇਜ਼ੀ ਦੇ ਨਾਲ, ਗਰਮੀਆਂ ਦੇ ਦਿਨ ਹਨ ਤੇ ਅੰਬ ਜਿਹੜਾ ਹੈ ਉਹ ਰਸਦਾ ਜਾਂਦਾ ਹੈ, ਹੌਲੀ ਹੌਲੀ ਪੂਰਾ ਫਿਸਣ ਤੇ ਆ ਗਿਆ ਹੈ, ਉਸਦਾ ਗਰਮੀ ਹੈ ਉਸ ਹੱਥਾਂ ਦੀ ਗਰਮੀ। ਹੁਣ ਚੌਥੇ ਪਾਤਸ਼ਾਹ ਜੀ ਸੋਚਦੇ ਹਨ ਅਜੇ ਪਹੁੰਚੇ ਨੀ ਗੋਇੰਦਵਾਲ ਸਾਹਿਬ ਦੇ ਵਿੱਚ, ਇਸ ਅੰਬ ਮੈਂ ਸਤਿਗੁਰੂ ਮਹਾਰਾਜ ਨੂੰ ਚੁਕਾਉਣਾ ਸੀ, ਭੇਟਾ ਕਰਨਾ ਸੀ, ਪਰ ਇਹ ਤਾਂ ਹੁਣ ਇੱਥੇ ਜਵਾਬ ਦਿੰਦਾ ਜਾਂਦਾ ਹੈ। ਸਤਿਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਧਾਰ ਕੇ ਚੌਥੇ ਪਾਤਸ਼ਾਹ ਜੀ ਨੇ ਉਸ ਅੰਬ ਨੂੰ ਆਪ ਹੀ ਚੂਪ ਲਿਆ ਹੈ ਤੇ ਗੋਇੰਦਵਾਲ ਸਾਹਿਬ ਦੇ ਵਿੱਚ ਆ ਗਏ ਹਨ। ਤੀਜੇ ਪਾਤਸ਼ਾਹ ਕਹਿੰਦੇ ਪੁਰਖਾ ਤੂੰ ਲਾਹੌਰ ਦੇ ਵਿੱਚ ਗਿਆ ਸੀ, ਸਾਡੇ ਵਾਸਤੇ ਕੀ ਲਿਆਂਦਾ ਹੈ? ਉਸ ਕਹਿੰਦਾ ਮਹਾਰਾਜ ਮੈਂ ਕੀ ਲਿਆਉਣਾ ਸੀ, ਮੈਂ ਕੀ ਆਪ ਜੀ ਨੂੰ ਭੇਟਾ ਕਰ ਸਕਦਾ ਹਾਂ, ਤਨ ਮਨ ਧਨ ਤੁਹਾਡੇ ਦਰ ਦੇ ਉੱਤੇ ਹੀ ਆ, ਮੇਰਾ ਕੁਛ ਵੱਖਰਾ ਨਹੀਂ ਹੈ। ਸਤਿਗੁਰੂ ਮਹਾਰਾਜ ਦੱਸਿਆ ਮਹਾਰਾਜ ਇਸ ਤਰ੍ਹਾਂ ਮੈਂ ਅੰਬ ਲਿਆ ਰਿਹਾ ਸੀਗਾ, ਪਰ ਬਿਲਕੁਲ ਨੇੜੇ ਆਉਂਦਿਆਂ ਉਹ ਪਿੱਛਣ ਲੱਗਾ ਸੀ, ਮੈਂ ਆਪ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਉਸ ਨੂੰ ਚੂਪ ਲਿਆ। ਸਤਿਗੁਰੂ ਮਹਾਰਾਜ ਤੀਜੇ ਪਾਤਸ਼ਾਹ ਨੇ ਅੰਬ ਦੀ ਗੁਠਲੀ ਗਿਰਫਤ ਜਿਹੜੀ ਸੀ ਉਹ ਚੌਥੇ ਪਾਤਸ਼ਾਹ ਨੂੰ ਵਿਖਾ ਦੇਣੇ ਕੀਤੀ। ਕਹਿੰਦੇ ਪੁਰਖਾ ਤੇਰਾ ਉਹ ਭੇਟਾ ਕੀਤਾ ਹੋਇਆ ਅੰਬ ਅਸੀਂ ਚੂਪ ਲਿਆ ਹੈ, ਆ ਗੁਠਲੀ ਵੇਖ ਲਾ, ਗਿਰਕ ਵੇਖ ਲਾ। ਇਸ ਤਰ੍ਹਾਂ ਦੂਰੋਂ ਕੁਛ ਚੀਜ਼ ਧਿਆਨ ਦੇ ਵਿੱਚ ਅਰਪਣ ਵੀ ਕੀਤੀ ਜਾ ਸਕਦੀ ਹੈ। ਧਿਆਨ ਦੀ ਜਿਹੜੀ ਹੈ ਇਹ ਬੜੀ ਸ਼ਕਤੀ ਹੈ, ਧਿਆਨ ਦੇ ਨਾਲ ਦੂਜੇ ਦੀ ਪ੍ਰਿਤਪਾਲਾ ਵੀ ਹੋ ਸਕਦੀ ਹੈ। ਜਿਸ ਤਰ੍ਹਾਂ ਜਿਹੜਾ ਕੱਛੂ ਕੁੰਮੀ ਹੈ ਇਹਦਾ ਧਿਆਨ ਬੜਾ ਪ੍ਰਪੱਕ ਹੈ। ਭਗਤ ਧੰਨਾ ਜੀ ਨੇ ਆਪਣੀ ਬਾਣੀ ਦੇ ਵਿੱਚ ਕਥਨ ਕੀਤੀ ਹੈ ਇੱਕ ਪੰਗਤੀ, ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਨ ਨਾਹੀ। ਕੱਛੂ ਕੁੰਮੀ ਬਰੇਤੀ ਦੇ ਵਿੱਚ ਆਂਡੇ ਦੇ ਕੇ ਤੇ ਪਾਣੀ ਦੇ ਵਿੱਚ ਚਲੀ ਜਾਂਦੀ ਹੈ, ਨਾ ਤਾਂ ਉਹਦੇ ਖੰਭ ਹਨ ਕੱਛੂ ਕੁੰਮੀ, ਨਾ ਹੀ ਖੀਰ ਦਾ ਅਰਥ ਹੁੰਦਾ ਦੁੱਧ, ਨਾ ਹੀ ਉਸਨੂੰ ਦੁੱਧ ਉਤਰਦਾ, ਪਰ ਉਹਦਾ ਧਿਆਨ ਹੀ ਇਤਨਾ ਪ੍ਰਪੱਕ ਹੈ ਉਸ ਧਿਆਨ ਦੇ ਨਾਲ ਹੀ ਉਹ ਆਂਡਿਆਂ ਚੋਂ ਬੱਚੇ ਕੱਢ ਲੈਂਦੀ ਤੇ ਉਹ ਪਲ ਜਾਂਦੇ ਹਨ। ਸਿਮਰਨ ਦੇ ਵਿੱਚ ਵੀ ਸ਼ਕਤੀ ਹੈ, ਕੁੰਜ ਜਿਹੜੀ ਹੈ ਇਹ ਆਪਣੇ ਬੱਚਿਆਂ ਨੂੰ ਸਿਮਰਨ ਸ਼ਕਤੀ ਦੁਆਰਾ ਪਾਲਦੀ ਹੈ। ਉਡੇ ਉਡ ਆਵੈ ਸੈ ਕੋਸਾ ਤਿਸ ਪਾਤਸ਼ਾਹ ਬਚਰੇ ਛਰਿਆ, ਤਿੰਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ। ਮਨ ਦੇ ਵਿੱਚ ਯਾਦ ਕਰਦੀ ਰਹਿੰਦੀ ਹੈ, ਚੁਗੈ ਚਿਤਾਰਾ ਭੀ ਚੁਗੈ ਚੁਗ ਚੁਗ ਚੇਤਾਰੇ, ਚੁਗਦੀ ਹੈ ਯਾਦ ਕਰਦੀ ਹੈ, ਫਿਰ ਚੁਗਦੀ ਹੈ ਫਿਰ ਯਾਦ ਕਰਦੀ ਰਹਿੰਦੀ ਹੈ। ਇਸੇ ਤਰ੍ਹਾਂ ਸਿਮਰਨ ਦੁਆਰਾ ਹੀ ਉਸਦੇ ਬੱਚੇ ਜਿਹੜੇ ਹਨ ਪਲ ਜਾਂਦੇ ਨੇ। ਸਿਮਰਨ ਦੀ ਸ਼ਕਤੀ ਹੈ, ਧਿਆਨ ਦੀ ਸ਼ਕਤੀ ਹੈ, ਧਿਆਨ ਦੁਆਰਾ ਰੱਖਿਆ ਵੀ ਹੁੰਦੀ ਹੈ। ਇਸ ਤਰ੍ਹਾਂ ਇੱਕ ਇਤਿਹਾਸਕ ਕਥਾ ਹੈ, ਸਤਿਗੁਰੂ ਮਹਾਰਾਜ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਦੀ, ਭੀਮ ਚੰਦ ਕਹਿਲੂਰੀ ਪਹਾੜੀਆ ਰਾਜਾ ਜੋ ਹੈ ਇਹਦਾ ਇੱਕ ਵਜ਼ੀਰ ਹੈ ਦੇਵੀ ਦਾਸ, ਜੋ ਕਈ ਵਾਰ ਸਤਿਗੁਰੂ ਮਹਾਰਾਜ ਦੇ ਪਾਸ ਆਇਆ ਹੈ ਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਸਦਾ ਮਨ ਭੌੜਾ ਬਿੰਨਿਆ ਗਿਆ ਹੈ। ਸਤਿਗੁਰੂ ਮਹਾਰਾਜ ਦਾ ਤਨੋ ਮਨੋ ਇਹ ਦੇਵੀ ਦਾਸ ਸੇਵਕ ਹੋ ਗਿਆ ਹੈ, ਸਤਿਗੁਰੂ ਮਹਾਰਾਜ ਨੂੰ ਸਦਾ ਯਾਦ ਕਰਦਾ ਰਹਿੰਦਾ ਹੈ, ਸਤਿਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਧਾਰਦਾ ਸਦਾ ਤੇ ਆਪਣੇ ਮੁਖੋਂ ਉਸਤਤ ਵੀ ਕਰਦਾ ਸਤਿਗੁਰੂ ਮਹਾਰਾਜ ਦੀ। ਹੁਣ ਭੀਮ ਚੰਦ ਨੂੰ ਪਤਾ ਲੱਗਾ ਵੀ ਇਹ ਦੇਵੀ ਦਾਸ ਮੇਰੇ ਵਿਰੋਧੀ ਗੁਰੂ ਦਾ ਸੇਵਕ ਹੈ, ਤਾਂ ਤੇ ਇਹਨੂੰ ਸਜ਼ਾ ਦੇਣੀ ਚਾਹੀਦੀ ਹੈ। ਕਿਹਾ ਉਸਨੂੰ ਦੇਵੀ ਦਾਸਾ ਤੂੰ ਸਤਿਗੁਰੂ ਮਹਾਰਾਜ ਦਾ ਸ਼ਰਧਾਲੂ ਪ੍ਰੇਮੀ ਹੈ? ਕਹਿੰਦਾ ਹਾਂ, ਮੈਂ ਸਤਿਗੁਰੂ ਮਹਾਰਾਜ ਦੇ ਚਰਨਾਂ ਦਾ ਭੌਰਾ ਹਾਂ, ਆਸ਼ਕ ਹਾਂ, ਪ੍ਰੇਮੀ ਹਾਂ, ਤਾਂ ਤੇ ਫਿਰ ਉਹ ਮੇਰਾ ਵਿਰੋਧੀ ਹੈ, ਤੈਨੂੰ ਸਜ਼ਾ ਮਿਲੇਗੀ। ਕਹਿੰਦਾ ਕੋਈ ਗੱਲ ਨਹੀਂ, ਜਲਾਦਾਂ ਨੂੰ ਕਹਿ ਦਿੱਤਾ ਵੀ ਇਹ ਦੇਵੀਦਾਸ ਨੂੰ ਉੱਚੇ ਪਹਾੜ ਤੇ ਲੈ ਜਾਓ, ਇਹਦੀਆਂ ਨੇਤਰਾਂ ਦੇ ਵਿੱਚ ਅੱਖਾਂ ਦੇ ਵਿੱਚ ਸਲਾਕਾਂ ਲੋਹੇ ਦੀਆਂ ਤੱਤੀਆਂ ਕਰਕੇ ਫੇਰ ਦਿਓ, ਬਾਅਦ ਦੇ ਵਿੱਚ ਇਸਨੂੰ ਪਹਾੜ ਤੋਂ ਰੋੜ ਦਿਓ। ਹੁਣ ਇਹ ਸਜ਼ਾ ਦੇਵੀਦਾਸ ਨੂੰ ਸੁਣਾ ਦਿੱਤੀ ਹੈ, ਪਰ ਦੇਵੀਦਾਸ ਡੋਲਿਆ ਨਹੀਂ ਹੈ, ਸਤਿਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੇ ਵਿੱਚ ਇਸਦਾ ਧਿਆਨ ਹੈ ਤੇ ਇਹ ਵੀ ਭਰੋਸਾ ਹੈ ਸਤਿਗੁਰੂ ਮਹਾਰਾਜ ਮੇਰੀ ਰੱਖਿਆ ਕਰਨਗੇ। ਸਲਿਆ ਗਿਆ ਪਹਾੜ ਤੇ, ਜਲਾਦ ਨੇ ਇਸਦੇ ਨੇਤਰਾਂ ਦੇ ਵਿੱਚ ਸਲਾਈਆਂ ਫਿਰ ਦਿੱਤੀਆਂ, ਪਹਾੜ ਤੋਂ ਰੋੜ ਦਿੱਤਾ, ਪਰ ਦੇਵੀਦਾਸ ਨੇ ਸਤਿਗੁਰੁ ਮਹਾਰਾਜ ਦੇ ਚਰਨਾਂ ਕਮਲਾਂ ਨੂੰ ਆਪਣੇ ਨੇਤਰਾਂ ਦੇ ਵਿੱਚ ਵਸਾਇਆ ਹੋਇਆ ਉਸ ਮੌਕੇ, ਜਿਸ ਮੌਕੇ ਜਲਾਦ ਨੇ ਸਲਾਈਆਂ ਫੇਰੀਆਂ ਨੂੰ, ਉਸੇ ਮੌਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਛੇਕ ਹੋ ਗਏ ਹਨ ਔਰ ਮਾਸ ਸਰਨ ਦੀ ਸੁਗੰਧੀ ਦੁਰਗੰਧੀ ਕਹਿ ਲਓ ਜਾਂ ਸਮਿਲ ਵਾਸ਼ਨਾ ਕਹਿ ਲਓ, ਇਹ ਮਾਤਾ ਗੁਜਰ ਕੌਰ ਨੂੰ ਆਈ ਹੈ। ਵੇਖਿਆ ਕਿੱਥੇ ਮਾਸ ਸਰਦਾ, ਆ ਕੇ ਵੇਖਿਆ ਤਾਂ ਪੁੱਤਰ ਦੇ ਪੈਰਾਂ ਦੇ ਵਿੱਚ ਛੇਕ ਹੋਏ ਹਨ, ਸੜ ਰਹੇ ਹਨ। ਪੁੱਛਿਆ ਨੇ ਇਹ ਸਜ਼ਾ ਦਿੱਤੀ ਹੈ, ਉਹਦੇ ਨੇਤਰਾਂ ਦੇ ਵਿੱਚ ਸਲਾਈਆਂ ਫੇਰੀਆਂ ਹਨ, ਅਸੀਂ ਆਪਣੇ ਚਰਨਾਂ ਦੇ ਉੱਤੇ ਉਹ ਸਲਾਈਆਂ ਦਾ ਸੇਕ ਝੱਲ ਕੇ ਆਪਣੇ ਦੇਵੀ ਦਾਸ ਭਗਤ ਦੀ ਸਿੱਖ ਦੀ ਪ੍ਰੇਮੀ ਦੀ ਰੱਖਿਆ ਕੀਤੀ ਹੈ। ਇਸ ਤਰ੍ਹਾਂ ਧਿਆਨ ਜਿਹੜਾ ਹੈ ਉਹ ਰੱਖਿਆ ਵੀ ਕਰਦਾ ਹੈ। ਜਿਨ੍ਹਾਂ ਦਾ ਧਿਆਨ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਹੈ, ਧਿਆਨ ਹੋਵੇਗਾ, ਨਾਮ ਨੂੰ ਉਚਾਰੇਗਾ, ਨਾਮ ਨੂੰ ਸੁਣੇਗਾ, ਤੇ ਫਿਰ ਸੁਤੇ ਹੀ ਧਿਆਨ ਨਾਮ ਦੇ ਵਿੱਚ ਜਾਵੇਗਾ। ਜਿਸਦਾ ਨਾਮ ਧਿਆਨ ਦੇ ਵਿੱਚ ਜਾਂਦਾ ਹੈ, ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਉਹਨਾਂ ਤੋਂ ਮੈਂ ਸਦਾ ਬਲਿਹਾਰ ਕੁਰਬਾਨ ਜਾਂਦਾ ਹਾਂ।
ਹਬੇ ਕੁੜਾਵੇ ਕੰਮ ਇੱਕ ਸਾਈਂ ਬਾਹਰੇ,
ਇੱਕ ਸਾਈਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਬਾਹਰੇ ਬਿਨਾਂ, ਅਕਾਲ ਪੁਰਖ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹਬ ਕੁੜਾਵੇ ਕੰਮ, ਹੋਰ ਜਿਹੜੇ ਹਬ ਦਾ ਅਰਥ ਹੈ ਸਭ, ਕੁੜਾਵੇ ਝੂਠੇ, ਹੋਰ ਸਾਰੇ ਹੀ ਕਰਮ ਝੂਠੇ ਹਨ। ਜਪ ਹੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ, ਪਰ ਇਹ ਕਿਸੇ ਬਹੁਤ ਉੱਚੀ ਬਿਰਤੀ ਵਾਲੇ ਦਾ ਹੈ ਅਵਸਥਾ, ਆਮ ਆਦਮੀ ਦੀ ਨਹੀਂ ਹੈ। ਤੇ ਮਨਮੁਖ ਤਾਂ ਸਾਰੇ ਕੰਮ ਜਿਹੜੇ ਹਨ ਮਾਇਆ ਦੇ, ਉਹਨਾਂ ਨੂੰ ਹੀ ਸਫਲ ਸਮਝਦਾ ਹੈ। ਮਨਮੁਖ ਨੂੰ ਕਹੀਏ ਬਈ ਆ ਤੈਨੂੰ ਗੁਰਦੁਆਰੇ ਲੈ ਚੱਲੀਏ, ਕਹੂਗਾ ਛੱਡ ਪਰੇ ਯਾਰ, ਇੰਨਾ ਧੰਮ ਉੱਥੇ ਕੀ ਲਾਉਣਾ ਹੈ। ਜਿਸ ਨੂੰ ਕਿਤੇ ਬਹਿਣਾ ਪੈ ਜਾਵੇ ਥੋੜਾ ਜਿਹਾ ਸਮਾਂ ਵੀ, ਫਿਰ ਬੈਠ ਨਹੀਂ ਸਕਦਾ ਗਾ, ਉਸਲ ਮੱਟੇ ਲੈ ਜਾਵੇਗਾ, ਇੱਧਰ ਉੱਧਰ ਝਾਕੀ ਜਾਵੇਗਾ, ਤੇ ਉਹਦਾ ਖਿਆਲ ਹੋਵੇਗਾ ਬਈ ਕਦੋਂ ਇੱਥੋਂ ਉੱਠ ਕੇ ਚੱਲੀ, ਕਿਉਂਕਿ ਉਹਨਾਂ ਰਿਜਕ ਨਾ ਪਇਓ ਉੱਥੇ ਉਹਨਾਂ ਹੋਰੋ ਖਾਣਾ। ਮਨਮੁਖ ਦਾ ਖੁਰਾਕ ਜਿਹੜੀ ਹੈ ਉਹ ਸੰਗਤ ਦੇ ਵਿੱਚ ਨਹੀਂ ਹੈ। ਇਹ ਗੁਰਮੁਖ ਪਿਆਰੇ ਹੰਸਾਂ ਦੀ ਖੁਰਾਕ ਹੀ ਸਾਧ ਸੰਗਤ ਰੂਪੀ ਮਾਨ ਸਰੋਵਰ ਦੇ ਉੱਪਰ ਹੈ, ਕਿਉਂਕਿ ਹੰਸਾਂ ਹੀਰਾ ਮੋਤੀ ਚੁਗਣਾ ਬਾਗ ਡੱਡਾ ਭਾਲਣ ਜਾਵੇ। ਹੰਸ ਜਿਹੜੇ ਹਨ ਉਹ ਹੀਰੇ ਮੋਤੀ ਨੂੰ ਚੁਗਦੇ ਹਨ। ਹੀਰਾ ਮੋਤੀ ਹੈ ਕਿੱਥੇ? ਉਹ ਮਾਨ ਸਰੋਵਰ ਦੇ ਵਿੱਚ ਹੈ। ਹੁਣ ਮਗਲਾ ਕਾਗ ਨਾ ਰਹੀ ਸਰਵਰ ਜੇ ਹੋਵੇ ਅਤ ਸਿਆਣਾ, ਬਗਲਾ ਪਖੰਡੀ ਔਰ ਕਾਗ ਮਨਮੁਖ ਜਿਹੜਾ ਵਿਸ਼ੇ ਵਿਕਾਰਾਂ ਨੂੰ ਭੋਗਣ ਵਾਲਾ ਹੈ, ਉਹ ਕਦੇ ਵੀ ਸੰਗਤ ਦੇ ਵਿੱਚ ਨਹੀਂ ਜੁੜ ਬੈਠੇਗਾ, ਕਿਉਂਕਿ ਉਸਦਾ ਰਿਜ਼ਕ ਹੀ ਨਹੀਂ ਉੱਥੇ ਹੈ। ਉਹਨੇ ਡੱਡੀਆਂ ਭਾਲਣ ਜਾਣਾ ਬਗਲੇ ਨੇ, ਕਾਂ ਨੇ ਗੰਦ ਦੇ ਵਿੱਚ ਹੀ ਵਿਸਟਾ ਦੇ ਵਿੱਚ ਹੀ ਮੁੱਖ ਮਾਰਨਾ, ਚੁੰਝ ਮਾਰਨੀ ਹੈ। ਇਸ ਤਰ੍ਹਾਂ ਹੀ ਜਿਹੜਾ ਪਖੰਡੇ ਹੈ ਉਸਨੇ ਸੰਗਤ ਦੇ ਵਿੱਚ ਹੀ ਜੁੜ ਬੈਠਣਾ ਹੈ, ਔਰ ਕਾਂ ਵਾਲੀ ਬਿਰਤੀ ਵਾਲਾ ਇਨਸਾਨ ਉਹ ਨਿੰਦਿਆ ਦੇ ਵਿੱਚ ਹੀ ਬਹੁਤਾ ਆਪਣੀ ਰੁਚੀ ਰੱਖਦਾ ਹੈ। ਦੂਜਿਆਂ ਨੂੰ ਵੀ ਜਿਹੜਾ ਗੁਰਮੁਖ ਪਿਆਰਾ ਹੈ, ਸਾਧ ਸੰਗਤ ਦੇ ਵਿੱਚ ਜੁੜਨ ਵਾਲਾ, ਗੁਰਦੁਆਰੇ ਜਾਣ ਵਾਲਾ, ਉਹਦੇ ਤੇ ਵੀ ਉਹ ਤਰਕ ਕਰੇਗਾ। ਉੱਥੇ ਸ਼ਕਣ ਛਕਾਉਣ ਵਾਸਤੇ ਚਲੇ ਜਾਂਦੇ ਹਨ, ਉੱਥੇ ਇਹਨਾਂ ਦਾ ਹੋਰ ਕੀ ਕੰਮ ਹੈ, ਐਸਾ ਵੀ ਉਹ ਕਹਿੰਦੇ ਹਨ। ਪਰ ਗੁਰਮੁਖ ਪਿਆਰੇ ਗੁਰਸਿੱਖ ਸਾਧ ਸੰਗਤ ਦੇ ਵਿੱਚ ਜੁੜ ਬੈਠਦੇ ਹਨ, ਤੇ ਗੁਰਮੁਖ ਪਿਆਰੇ ਉੱਤਮ ਅਵਸਥਾ ਵਾਲੇ ਇਹ ਸਮਝਦੇ ਹਨ, ਇੱਕ ਸਾਈਂ ਬਾਹਰੇ ਸਾਰੇ ਕੰਮ ਜਿਹੜੇ ਹਨ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਇਹ ਕੂੜੇ ਹਨ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ, ਉਹਨਾਂ ਦੀ ਐਸੀ ਬਿਰਤੀ ਹੁੰਦੀ ਹੈ, ਹੋਰ ਸਾਰੇ ਕੰਮਾਂ ਨੂੰ ਝੂਠੇ ਸਮਝਦੇ ਹਨ। ਠੀਕ ਹੈ, ਇਹ ਗੁਜ਼ਰਾਨ ਵਾਸਤੇ, ਜ਼ਿੰਦਗੀ ਬਤੀਤ ਕਰਨ ਵਾਸਤੇ ਕੰਮ ਕਾਰਜ ਵੀ ਕਰਨੇ ਹਨ, ਕੰਮ ਕਾਰ ਛੱਡ ਕੇ ਵੀ ਨਹੀਂ ਬੈਠਣਾ, ਕਿਉਂਕਿ ਜੇ ਕੰਮ ਕਾਰਜ ਕਰਾਂਗੇ ਤਦ ਹੀ ਮਾਇਆ ਆਵੇਗੀ ਤੇ ਮਾਇਆ ਗੁਜ਼ਰਾਨ ਹੈ ਜੇ ਮਾਇਆ ਨਹੀਂ ਹੈ ਗ੍ਰਹਿ ਸੋਭਾ ਜਾ ਕੇ ਨਾਹੇ ਆਵਤ ਪਹੀਆ ਖੁਦ ਜਾਹੇ ਜੇ ਘਰ ਦੇ ਵਿੱਚ ਸੋਭਾ ਹੀ ਨਹੀਂ ਹੈ ਮਾਇਆ ਨਹੀਂ ਹੈ ਕੋਈ ਪਦਾਰਥ ਨਹੀਂ ਹੈ ਜੇ ਘਰ ਦੇ ਵਿੱਚ ਕੋਈ ਪ੍ਰਾਹੁਣਾ ਵੀ ਆ ਗਿਆ ਉਹ ਵੀ ਭੁੱਖਾ ਚੱਲਿਆ ਜਾਵੇ ਕਿਉਂਕਿ ਸਾਧੂ ਸੰਤ ਆ ਗਿਆ ਉਹਨੂੰ ਵੀ ਕੀ ਖੁਆਵੇਗਾ ਕਿਉਂਕਿ ਇਸ ਮਾਇਆ ਦੇ ਨਾਲ ਇਹ ਸੰਸਾਰ ਦਾ ਸਾਰਾ ਇਹ ਵਿਧਾਨ ਜਿਹੜਾ ਹੈ ਉਹ ਚੱਲਦਾ ਹੈ ਕਾਰੋ ਕਰਮ ਇਹ ਮਾਇਆ ਦੇ ਆਸਰੇ ਹੀ ਖੜਾ ਹੈ ਸਾਰਾ ਇਸ ਕਰਕੇ ਲੈਣ ਦੇਣ ਇਹ ਮਾਇਆ ਦੁਆਰਾ ਹੀ ਹੈ ਕਰਮ ਕਰਾਂਗੇ ਤਦ ਮਾਇਆ ਆਵੇਗੀ ਉਹ ਮਾਇਆ ਹੈ ਕਰਮ ਕਰਕੇ ਜੋ ਪ੍ਰਾਪਤ ਹੋਈ ਉਹ ਹੈ ਧਰਮ ਦੀ ਕਿਰਤ ਜਿਹੜੀ ਹੋਰ ਕਿਸੇ ਢੰਗ ਤਰੀਕੇ ਦੇ ਨਾਲ ਵੱਡੀ ਲੈ ਕੇ ਹੱਕ ਗਵਾਏ ਜਾਂ ਝੂਠਾ ਬੋਲ ਕੇ ਐਸੀ ਮਾਇਆ ਕਮਾ ਲਈ ਉਹ ਅਧਰਮ ਦੀ ਕਮਾਈ ਹੁੰਦੀ ਹੈ ਅਸੀਂ ਗੁਰਸਿੱਖ ਨੇ ਕਦੇ ਵੀ ਨਹੀਂ ਕਰਨੀ ਮਾਇਆ ਗੁਜ਼ਰਾਉਣ ਵਾਸਤੇ ਜ਼ਰੂਰੀ ਹੈ ਪਰ ਇਹ ਵੀ ਨਹੀਂ ਵੀ ਸਭ ਕੁਛ ਮਾਇਆ ਹੀ ਹੈ ਕਿਉਂਕਿ ਮਾਇਆ ਉਤਨਾ ਚਿਰ ਹੈ ਜਿਤਨਾ ਚਿਰ ਜੀਵ ਇਸ ਸੰਸਾਰ ਦੇ ਵਿੱਚ ਹੈ ਅਗਾਂਹ ਮਾਇਆ ਨਹੀਂ ਜਾਵੇਗੀ ਤਿੰਨ ਕਰਮਾਂ ਦੇ ਵਿੱਚ ਤਿੰਨ ਚੀਜ਼ਾਂ ਦੇ ਵਿੱਚ ਇਨਸਾਨ ਸਮਾਂ ਦਿੰਦਾ ਹੈ ਪਰ ਸਭ ਤੋਂ ਵੱਧ ਸਮਾਂ ਇਹ ਮਾਇਆ ਦੇ ਵਿੱਚ ਦਿੰਦਾ ਹੈ ਮਾਇਆ ਜਿਤਨਾ ਚਿਰ ਜੀਵ ਦੇ ਵਿੱਚ ਹੈ ਉਤਨਾ ਚਿਰ ਇਸ ਦੀ ਸਹਾਇਤਾ ਕਰਦੀ ਹੈ ਜੇ ਕਿਤੇ ਜਾਏ ਤਾਂ ਪ੍ਰਾਣ ਸਮੇਤ ਪ੍ਰਾਣਾਂ ਦੇ ਸਮੇਤ ਹੀ ਪ੍ਰਾਣ ਵੀ ਚੱਲੇ ਜਾਂਦੇ ਹਨ ਦੂਜਾ ਇਹ ਸੰਬੰਧੀਆਂ ਦੇ ਵਿੱਚ ਸਮਾਂ ਦਿੰਦਾ ਹੈ ਸੰਬੰਧੀ ਜਿਤਨਾ ਚਿਰ ਇਹ ਸਰੀਰ ਹੈ ਸਰੀਰ ਨੂੰ ਮਸਾਨ ਭੂਮਿਕਾ ਤੱਕ ਪਹੁੰਚਾਉਣ ਵਾਸਤੇ ਇਹਦੇ ਸਾਥੀ ਹਨ ਉਦੋਂ ਅੱਗੇ ਹੰਸ ਅਕੇਲਾ ਜੀਵ ਇਕੱਲਾ ਜਾਂਦਾ ਹੈ ਉੱਥੇ ਨਾ ਤਾਂ ਇਹਦੀ ਕਮਾਈ ਹੋਈ ਮਾਇਆ ਸਾਥ ਜਾਂਦੀ ਹੈ ਨਾ ਹੀ ਕੋਈ ਪੁੱਤਰ ਧੀ ਆਦਿਕ ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ ਉਸ ਥਾਂ ਦੇ ਉੱਤੇ ਸਹਾਈ ਕੌਣ ਹੁੰਦਾ ਹੈ ਮਨ ਊਹਾਂ ਨਾਮ ਤੇਰਾ ਸੰਗ ਸਹਾਈ ਮਨ ਨੂੰ ਸੰਬੋਧਨ ਕਰਕੇ ਕਿਹਾ ਹੈ ਇਹ ਮਨਾ ਉੱਥੇ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੀ ਤੇਰਾ ਸਹਾਈ ਹੋਵੇਗਾ ਤਾਂ ਤੇ ਫਿਰ ਸਦੀਵ ਕਾਲ ਰਹਿਣ ਵਾਲਾ ਨਾ ਇਸ ਲੋਕ ਦੇ ਵਿੱਚ ਵੀ ਨਾਮ ਇਨਸਾਨ ਨੂੰ ਸੁੱਖ ਦਿੰਦਾ ਹੈ ਤੰਦਰੁਸਤੀ ਦਿੰਦਾ ਹੈ ਸਰਬ ਰੋਗ ਦਾ ਔਖਦ ਨਾਮ ਸਾਰਿਆਂ ਰੋਗਾਂ ਦੀ ਦਵਾਈ ਜਿਹੜੀ ਹੈ ਇਹ ਨਾਮ ਹੈ ਸੰਸਾਰ ਰੋਗੀ ਨਾਮ ਦਾ ਸੰਸਾਰ ਦੇ ਜਿਤਨੇ ਤਮਾਮ ਜੀਵ ਹਾਂ ਅਸੀਂ ਰੋਗੀ ਹਾਂ ਕੋਈ ਮਨ ਕਰਕੇ ਰੋਗੀ ਹੈ ਕੋਈ ਤਨ ਕਰਕੇ ਰੋਗੀ ਹੈ ਤਨ ਦੇ ਵਿੱਚ ਰੋਗ ਹਨ ਕਿਸੇ ਨੂੰ ਮਨ ਦੇ ਵਿੱਚ ਮਨ ਦਾ ਰੋਗ ਤਾਂ ਹਰ ਇੱਕ ਨੂੰ ਇਹਨਾਂ ਸਮਝ ਲਓ ਤੇ ਮਨ ਦਾ ਰੋਗ ਹੈ ਵੀ ਇਹ ਵੱਡਾ ਰੋਗ ਹੈ ਹਉਮੈ ਦੀਰਘ ਰੋਗ ਹੈ ਹਉਮੈ ਰੂਪੀ ਲੰਬੇ ਸਮੇਂ ਦਾ ਰੋਗ ਹੈ ਇਹ ਸਾਰੇ ਹੀ ਰੋਗਾਂ ਨੂੰ ਔਰ ਹਉਮੈ ਰੂਪੀ ਰੋਗ ਨੂੰ ਵੀ ਨਿਵਿਰਤ ਕਰਨ ਵਾਲਾ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ ਨਾਮ ਜਿਸ ਇਨਸਾਨ ਨੂੰ ਪ੍ਰਾਪਤ ਹੋ ਗਿਆ ਫਿਰ ਉਸ ਨੂੰ ਸੁੱਖ ਹੈ ਕਿਉਂਕਿ ਸੰਸਾਰ ਦੇ ਵਿੱਚ ਸੁੱਖ ਵੀ ਉਸ ਇਨਸਾਨ ਨੂੰ ਹੈ ਜਿਹੜਾ ਤੰਦਰੁਸਤ ਹੈ ਮਾਇਆ ਦਾ ਸੁੱਖ ਬਹੁਤਾ ਸੁੱਖ ਨਹੀਂ ਹੈ ਮਾਇਆ ਦਾ ਸੁੱਖ ਥੋੜਾ ਹੈ ਔਰ ਸਰੀਰ ਤੰਦਰੁਸਤ ਹੋਵੇ ਤਦ ਹੀ ਮਾਇਆ ਦਾ ਸੁੱਖ ਹੈ ਜੇ ਸਰੀਰ ਰੋਗੀ ਹੋ ਗਿਆ ਤੇ ਚਾਹੇ ਕਿਤਨੀ ਮਾਇਆ ਹੋਵੇ ਉਹਦੇ ਵਿੱਚੋਂ ਆਦਮੀ ਵਰਤ ਨਹੀਂ ਸਕਦਾ ਇਸੇ ਇਨਸਾਨਾਂ ਦੇ ਨਾਲ ਕਈ ਵਾਰ ਮੇਲ ਹੋਇਆ ਹੈ ਉਹਨਾਂ ਨੇ ਦੱਸਿਆ ਵੀ ਬਹੁਤ ਸਾਰੀ ਮੇਰੇ ਕੋਲ ਮਾਇਆ ਹੈ ਸੋਹਣ ਸਿੰਘ ਬਾਸੀ ਉਹਦਾ ਪੁੱਤਰ ਸੁਰਜੀਤ ਸਿੰਘ ਬਾਸੀ ਪਿੰਡਰਾਂ ਵਾਲਾ ਉਹਨੇ ਇੱਕ ਵਾਰੀ ਕਹਿਣਾ ਕੀਤਾ ਕਹਿੰਦਾ ਮੈਨੂੰ ਮੇਰੀ ਇਸ ਮਾਇਆ ਦਾ ਕੀ ਸੁੱਖ ਜਿਹਦੇ ਵਿੱਚੋਂ ਲੈ ਕੇ ਮੈਂ ਇੱਕ ਕੇਲਾ ਵੀ ਨਹੀਂ ਖਾ ਸਕਦਾ ਕਿਉਂਕਿ ਸ਼ੂਗਰ ਦਾ ਮਰੀਜ਼ ਸੀ ਬੜਾ ਦੁਖੀ ਸੀ ਕਹਿੰਦਾ ਮੈਨੂੰ ਇਸ ਮਾਇਆ ਦਾ ਕੀ ਸੁੱਖ ਹੈ ਮੇਰੀ ਦਾ ਜਿਹਦੇ ਵਿੱਚੋਂ ਲੈ ਕੇ ਮੈਂ ਇੱਕ ਕੇਲਾ ਵੀ ਨਹੀਂ ਖਾ ਸਕਦਾ ਗਾ ਵਰਤ ਹੀ ਨਹੀਂ ਸਕਦਾ ਗਾ ਮਾਇਆ ਦਾ ਵੀ ਸੁੱਖ ਉਸੇ ਨੂੰ ਹੈ ਜਿਹਦਾ ਸਰੀਰ ਤੰਦਰੁਸਤ ਹੈ ਉਹ ਇਸਦੇ ਨਾਲ ਸੁੱਖ ਲੈ ਸਕਦਾ ਹੈ ਤੰਦਰੁਸਤੀ ਦੇ ਵਿੱਚ ਸੁੱਖ ਹੈ ਤੰਦਰੁਸਤੀ ਹੈ ਕਿਸ ਚੀਜ਼ ਦੇ ਵਿੱਚ ਪਰਮੇਸ਼ਰ ਦੇ ਨਾਮ ਦੇ ਵਿੱਚ ਨਾਮ ਜਪਣ ਵਾਲਾ ਇਨਸਾਨ ਇਸ ਲੋਕ ਦੇ ਵਿੱਚ ਵੀ ਸੁਖੀ ਰਹਿੰਦਾ ਹੈ ਔਰ ਜਿਸ ਮੌਕੇ ਇਸ ਲੋਕ ਨੂੰ ਛੱਡ ਕੇ ਇਸ ਸਰੀਰ ਨੂੰ ਛੱਡ ਕੇ ਜੀਵ ਆਤਮਾ ਪਰਮ ਆਤਮਾ ਦੇ ਪਾਸ ਜਾਵੇਗਾ ਉਸ ਮੌਕੇ ਵੀ ਨਾਮ ਇਸ ਦੀ ਰੱਖਿਆ ਕਰੇਗਾ ਇਸ ਦੇ ਨਾਲ ਹੋਵੇਗਾ ਸਹਾਇਤਾ ਕਰੇਗਾ ਇਸ ਕਰਕੇ ਉਹ ਗੁਰਮੁਖ ਪਿਆਰੇ ਸਮਝਦੇ ਹਨ ਵੀ ਇੱਕ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਜਿਹੜੇ ਕੰਮ ਹਨ ਸਾਰੇ ਹੀ ਕੂੜਾਵੇ ਝੂਠੇ ਹਨ
ਨਾਨਕ ਸੇਈ ਧਨ ਜਿਨ੍ਹਾਂ ਪਿਰਹੜੀ ਸੱਚ ਸਿਉ
ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਉਹ ਗੁਰਮੁਖ ਪਿਆਰੇ ਧੰਤਾ ਯੋਗ ਹਨ ਕਿਹੜੇ ਜਿਨ੍ਹਾਂ ਪਿਰਹੜੀ ਸੱਚ ਸਿਉ ਇਹ ਨਹੀਂ ਵੀ ਜਿਨ੍ਹਾਂ ਦੀ ਪ੍ਰੀਤੀ ਮਾਇਆ ਦੇ ਨਾਲ ਉਹ ਨਹੀਂ ਧੰਨ ਕੌਣ ਵੱਡਾ ਮਾਇਆ ਵਡਿਆਈ ਇਹ ਤਾਂ ਹੈ ਮਨਮੁਖਾਂ ਦੀ ਅਵਸਥਾ ਦੇ ਵਿੱਚ ਕਿ ਮਾਇਆ ਦੀ ਸਾਰੀ ਵਡਿਆਈ ਹੈ ਮਾਇਆ ਦੀ ਵੀ ਵਡਿਆਈ ਹੈ ਮਾਇਆ ਆ ਜਾਵੇ ਤਾਂ ਲੋਕ ਉਸਦੀ ਉਸਤਤ ਕਰਦੇ ਹਨ ਖੁਸ਼ਾਮਦ ਵੀ ਕਰਦੇ ਹਨ ਤੇ ਉਸਦਾ ਨਾਮ ਵੀ ਚੰਗੀ ਤਰ੍ਹਾਂ ਲੈਣ ਲੱਗ ਜਾਂਦੇ ਹਨ ਜਿਸ ਤਰ੍ਹਾਂ ਕੋਈ ਇਨਸਾਨ ਗਰੀਬ ਹੈ ਤੇ ਉਸ ਨੂੰ ਪਰਸੋਂ ਹੀ ਕਹਿੰਦੇ ਹਨ ਦੁਕਾਨ ਛੋਟੀ ਜੀ ਪਾ ਲਈ ਥੋੜਾ ਜਿਹਾ ਸਾਜ ਸੁਰ ਹੋਏ ਹਨ ਥੋੜੀ ਜੀ ਗੁਜ਼ਰਾਨ ਚੱਲਣ ਲੱਗ ਗਈ ਆ ਤੇ ਪਰਸਾ ਕਹਿਣ ਲੱਗ ਗਏ ਹੁਣ ਅੱਗੇ ਵਧਿਆ ਹੈ ਕੰਮ ਧਨਾਟ ਹੋ ਗਿਆ ਸੇਠ ਹੋ ਗਿਆ ਹੈ ਤੇ ਫਿਰ ਉਹ ਹੀ ਲੋਕ ਪਰਸਰਾਮ ਇਸ ਮਾਇਆ ਕੇ ਤਿੰਨੇ ਨਾਮ ਪਰਸੂ ਪਰਸਾ ਪਰਸਰਾਮ ਇਹ ਆਮ ਸੰਸਾਰੀ ਜੀਵਾਂ ਦੇ ਵਿੱਚ ਹੈ ਪਰ ਸਤਿਗੁਰੂ ਮਹਾਰਾਜ ਪ੍ਰਮਾਨੰਦਨ ਸੋ ਵੱਡਾ ਜਨ ਰਾਮ ਲਿਵ ਲਾਏ ਪਰ ਗੁਰਮੁਖਾਂ ਦੀ ਦ੍ਰਿਸ਼ਟੀ ਦੇ ਵਿੱਚ ਉਹ ਵੱਡਾ ਹੈ ਜਿਸਨੇ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਉਸਦੇ ਨਾਮ ਦੇ ਨਾਲ ਲਿਬਰਤੀ ਨੂੰ ਲਗਾ ਰੱਖਿਆ ਹੈ ਇਸ ਵਿੱਚ ਸਤਿਗੁਰੂ ਮਹਾਰਾਜ ਪ੍ਰਮਾਨੰਦਨ ਨਾਨਕ ਸਹੀ ਧਨ ਜਿਨ੍ਹਾਂ ਪਿਰਹੜੀ ਸੱਚ ਸਿਉ ਉਹ ਗੁਰਮੁਖ ਪਿਆਰੇ ਧੰਤਾ ਦੇ ਯੋਗ ਹਨ ਜਿਨ੍ਹਾਂ ਦੀ ਪਿਰਹੜੀ ਦਾ ਅਰਥ ਹੈ ਪ੍ਰੀਤੀ ਜਿਨ੍ਹਾਂ ਦੀ ਪ੍ਰੀਤੀ ਅਕਾਲ ਪੁਰਖ ਸੱਚੇ ਦੇ ਨਾਲ ਹੈ ਉਹ ਸੱਚੇ ਅਕਾਲ ਪੁਰਖ ਦੇ ਸੱਚੇ ਨਾਮ ਦੇ ਨਾਲ ਹੈ ਪ੍ਰੀਤੀ ਉਹ ਗੁਰਮੁਖ ਪਿਆਰੇ ਧੰਤਾ ਯੋਗ ਹਨ
ਪੌੜੀ ਸਦ ਬਲਿਹਾਰੀ ਤਿੰਨਾ ਜੇ ਸੁਣਤੇ ਹਰ ਕਥਾ
ਪੌੜੀ ਦੇ ਵਿੱਚ ਸਤਿਗੁਰੂ ਮਹਾਰਾਜ ਖੁਲਾਸਾ ਕਰ ਰਹੇ ਨੇ ਇਸ ਲੋਕ ਦਾ ਹੀ ਮੈਂ ਉਹਨਾਂ ਤੋਂ ਸਦਾ ਬਲਿਹਾਰ ਕੁਰਬਾਨ ਜਾਂਦਾ ਕਿਹਨਾਂ ਤੋਂ ਇਹਨਾਂ ਸਾਰਿਆਂ ਤੋਂ ਜਿਹੜੇ ਸਾਧ ਸੰਗਤ ਦੇ ਵਿੱਚ ਬੈਠੇ ਹਨ ਕਿਹਨਾਂ ਤੋਂ ਜੇ ਸੁਣਤੇ ਹਰ ਕਥਾ ਜਿਹੜੇ ਹਰੀ ਪਰਮੇਸ਼ਰ ਦੀ ਕਥਾ ਨੂੰ ਸੁਣਨ ਵਾਲੇ ਗੁਰਮੁਖ ਪਿਆਰੇ ਹਨ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਕਿਉਂਕਿ ਜਿਹੜਾ ਕਥਾ ਦੇ ਵਿੱਚ ਜੁੜੇਗਾ ਅਕਾਲ ਪੁਰਖ ਪਰਮੇਸ਼ਰ ਦੀ ਹਰੀ ਦੀ ਕਥਾ ਨੂੰ ਸੁਣੇਗਾ ਉਸੇ ਦੇ ਮਨ ਦੇ ਵਿੱਚ ਹੀ ਉਤਸ਼ਾਹ ਪੈਦਾ ਹੋਵੇਗਾ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਮਿਲਣ ਦਾ ਕਿਸੇ ਚੀਜ਼ ਦੇ ਗੁਣ ਵਿਸ਼ੇਸ਼ਣ ਨੂੰ ਸੁਣਿਆ ਜਾਂਦਾ ਹੈ ਫਿਰ ਉਸਦੀ ਪ੍ਰਾਪਤੀ ਦੀ ਇੱਛਾ ਹੁੰਦੀ ਹੈ ਕਿਸੇ ਚੀਜ਼ ਦੇ ਅਸੀਂ ਗੁਣ ਸੁਣਦੇ ਹਾਂ ਨਾ ਦੂਜੇ ਦੇ ਪਾਸੋਂ ਵੀ ਇਹ ਬਹੁਤ ਵਧੀਆ ਹੈ ਤੇ ਫਿਰ ਖਰੀਦਣ ਵਾਸਤੇ ਮਨ ਦੇ ਵਿੱਚ ਉਤਸ਼ਾਹ ਹੋ ਜਾਂਦਾ ਇਹਦੇ ਉਹਨੇ ਸਿਫਤ ਕੀਤੀ ਹੈ ਸਲਾਘਾ ਕੀਤੀ ਹੈ ਚੰਗੀ ਹੈ ਬਹੁਤ ਚੀਜ਼ ਇਹ ਵੀ ਮੇਰੇ ਖਰੀਦਣ ਦੇ ਯੋਗ ਹੈ ਮੈਂ ਖਰੀਦ ਲਵਾਂ ਤੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਵਿਖਿਆਨ ਹੁੰਦਾ ਸਾਧ ਸੰਗਤ ਦੇ ਵਿੱਚ ਤੇ ਜਗਿਆਸੂ ਦੇ ਸਿੱਖ ਦੇ ਮਨ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਸੁਣ ਸੁਣ ਕੇ ਵੀ ਉਹ ਰੱਖਿਆ ਕਰਨ ਵਾਲਾ ਹੈ ਜੀਵ ਦੀ ਜੈ ਕਹਿ ਕਾਲ ਕਿਰਪ ਸੇਵਕੀ ਤਹਾਂ ਤਹਾਂ ਉਸ ਭਾਵਾ ਸੇਵਕ ਉਹ ਨਿਕਟੀ ਹੋਏ ਦਿਖਾਵਾ ਉਹਨੇ ਸੰਸਾਰ ਦੇ ਵਿੱਚ ਭਗਤਾਂ ਦੀ ਰੱਖਿਆ ਕੀਤੀ ਸਾਰੇ ਮੌਕੇ ਦੇ ਸ਼ਰਈ ਆਦਮੀਆਂ ਨੇ ਭਗਤਾਂ ਨੂੰ ਦੁੱਖ ਦੇਣ ਦਾ ਉਹਨਾਂ ਨੂੰ ਜਾਨੋਂ ਮੁਕਾਉਣ ਦਾ ਯਤਨ ਕੀਤਾ ਪਰ ਅਕਾਲ ਪੁਰਖ ਪਰਮੇਸ਼ਰ ਨੇ ਉਹਨਾਂ ਗੁਰਮੁਖ ਪਿਆਰਿਆਂ ਦੀ ਰੱਖਿਆ ਕੀਤੀ ਜਿਸ ਤਰ੍ਹਾਂ ਇਤਿਹਾਸ ਪੜ੍ਹ ਕੇ ਵੇਖੀਏ ਭਗਤਾਂ ਦੇ ਜੀਵਨ ਨੂੰ ਪੜ੍ਹ ਕੇ ਵੇਖੀਏ ਤਾਂ ਭਗਤਾਂ ਦੇ ਨਾਲ ਤਕਰੀਬਨ ਹੀ ਸਾਰਿਆਂ ਦੇ ਨਾਲ ਇਸ ਤਰ੍ਹਾਂ ਹੋਈ ਕਿਉਂਕਿ ਭਗਤ ਸੱਚ ਨੂੰ ਪ੍ਰਗਟ ਕਰਦਾ ਹੈ ਦੁਨੀਆਂ ਦੇ ਵਿੱਚ ਪ੍ਰਚਾਰ ਕਰਦਾ ਸੱਚ ਦਾ ਸ਼ਰਾਈ ਲੋਕ ਜਿਹੜੇ ਹੁੰਦੇ ਹਨ ਇਹ ਉਸ ਮਰਜ਼ਾਦਾ ਦੇ ਅਨੁਸਾਰ ਤੁਰੇ ਆਉਂਦੇ ਹਨ ਪਹਿਲੀ ਤੇ। ਉਹਦੇ ਵਿੱਚ ਕਈ ਖਾਮੀਆਂ ਵੀ ਹੁੰਦੀਆਂ ਹਨ, ਪਖੰਡ ਵੀ ਹੁੰਦਾ ਹੈ, ਤੇ ਜਿਹੜੇ ਭਗਤ ਲੋਕ ਹਨ ਇਹ ਪਖੰਡ ਦਾ ਖੰਡਨ ਕਰਦੇ ਹਨ। ਇਸ ਤਰ੍ਹਾਂ ਭਗਤ ਕਬੀਰ ਜੀ ਨੇ ਸੱਚ ਦਾ ਹੋਕਾ ਦਿੱਤਾ ਮੌਕੇ ਦੇ ਕਾਜ਼ੀਆਂ ਮਲਾਣਿਆਂ ਨੂੰ, ਪੰਡਤਾਂ ਨੂੰ ਬੜਾ ਦੁੱਖ ਹੋਇਆ, ਇਹ ਸਾਡੀ ਰੋਜੀ ਰੋਟੀ ਦੇ ਵਿੱਚ ਲੱਤ ਮਾਰਨ ਲੱਗਾ ਹੈ, ਕਿਧਰੋਂ ਆ ਗਿਆ ਆ ਵੱਡਾ ਸੱਚਾ ਉੱਠ ਕੇ, ਨੀਚ ਜਾਤੀ ਦੇ ਵਿੱਚੋਂ ਪੈਦਾ ਹੋਇਆ ਹੈ, ਤਾਂ ਤੇ ਇਹਦਾ ਫਸਤਾ ਵੱਢ ਦੇਣਾ ਚਾਹੀਦਾ ਹੈ। ਫਸਤਾ ਵੱਢਣ ਵਾਸਤੇ ਆਪਾਂ ਨੇ ਵੱਢਣਾ, ਵਢਾਉਣਾ ਵੀ ਰਾਜੇ ਦੇ ਪਾਸੋਂ ਹੈ। ਰਾਜੇ ਨੂੰ ਸਿਕੰਦਰ ਲੋਧੀ ਨੂੰ ਕਿਹਾ ਇਹ ਸ਼ਰ੍ਹਾ ਤੋਂ ਉਲਟ ਚੱਲਦਾ ਹੈ, ਜੋ ਕੁਛ ਲਿਖਿਆ ਹੈ ਉਹ ਤੋਂ ਵਿਰੁੱਧ ਹੈ, ਇਹ ਸਾਰਿਆਂ ਨੂੰ ਪਖੰਡੀ ਦੱਸ ਰਿਹਾ ਹੈ, ਤਾਂ ਤੇ ਇਸ ਨੂੰ ਸਜ਼ਾ ਦੇਣੀ ਚਾਹੀਦੀ ਹੈ। ਰਾਜੇ ਕੰਨਾਂ ਦੇ ਕੱਚੇ ਹੁੰਦੇ ਹਨ, ਕੀ ਸਜ਼ਾ ਦੇਣੀ ਚਾਹੀਦੀ? ਸਜ਼ਾ ਇਹ ਦਈਏ ਨਾ ਤਾਂ ਸੱਪ ਵੀ ਮਰ ਜੇ, ਇਹਨੂੰ ਮਾਰ ਵੀ ਦਈਏ ਤੇ ਕਿਸੇ ਦੇ ਸਿਰ ਗੁਨਾਹ ਵੀ ਨਾ ਲੱਗੇ। ਮਾਰਨਾ ਕਿਵੇਂ ਹੈ? ਇਹਨੂੰ ਜੰਜੀਰਾਂ ਪਾ ਕੇ ਨਦੀ ਦੇ ਵਿੱਚ ਰੋੜ ਦਿਓ, ਆਪੇ ਹੱਥ ਪੈਰ ਬੰਨੇ ਹੋਣਗੇ, ਡੁੱਬ ਕੇ ਮਰ ਜਾਵੇਗਾ, ਕਿਸੇ ਦੇ ਸਿਰ ਵੀ ਨਹੀਂ ਲੱਗੇਗਾ ਇਹਦਾ ਕਤਲ, ਔਰ ਮਰ ਵੀ ਜਾਵੇ। ਇਸੇ ਤਰ੍ਹਾਂ ਕੀ ਹੁਣ ਭਗਤ ਕਬੀਰ ਜੀ ਨੂੰ ਗੰਗਾ ਦੇ ਵਿੱਚ ਸੁੱਟ ਦਿੱਤਾ ਜੰਜੀਰਾਂ ਦੇ ਵਿੱਚ ਜਕੜ ਕੇ, ਤੇ ਭਗਤ ਕਬੀਰ ਜੀ ਅਕਾਲ ਪੁਰਖ ਪਰਮੇਸ਼ਰ ਦੇ ਧਿਆਨ ਦੇ ਵਿੱਚ ਹਨ। ਅਕਾਲ ਪੁਰਖ ਪਰਮੇਸ਼ਰ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ, ਕਹਿ ਕਬੀਰ ਕੋ ਸੰਗ ਨਾ ਸਾਥ, ਜਲਸਰ ਰਾਖਣ ਹੈ ਰਘਨਾਥ। ਅਕਾਲ ਪੁਰਖ ਪਰਮੇਸ਼ਰ ਹੀ ਰੱਖਿਆ ਕਰਨ ਵਾਲਾ ਹੈ। ਅਕਾਲ ਪੁਰਖ ਪਰਮੇਸ਼ਰ ਰੱਖਿਆ ਕਰਦਾ ਹੈ ਜਿੱਥੇ ਕਿੱਥੇ ਵੀ, ਜਿਹੜਾ ਗੁਰਮੁਖ ਪਿਆਰਾ ਹੁੰਦਾ ਹੈ ਉਸਦੀ ਰੱਖਿਆ ਕਰਦਾ ਹੈ। ਧੰਨ ਹੋਮ ਬਲਿਹਾਰੀ ਜਸੁੰਤੇ ਹਰ ਕਥਾ,
ਸਦ ਬਲਿਹਾਰੀ ਤਿੰਨਾ ਜੇ ਸੁਣਤੇ ਹਰ ਕਥਾ।
ਜਿਹੜੇ ਹਰੀ ਪਰਮੇਸ਼ਰ ਦੀ ਕਥਾ ਨੂੰ ਸੁਣਦੇ ਹਨ ਗੁਰਮੁਖ ਪਿਆਰੇ, ਉਹਨਾਂ ਤੋਂ ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਸਦਾ ਹੀ ਬਲਿਹਾਰ ਕੁਰਬਾਨ ਜਾਂਦੇ ਹਾਂ, ਕਿਉਂਕਿ ਹਰੀ ਪਰਮੇਸ਼ਰ ਦੀ ਕਥਾ ਨੂੰ ਸੁਣ ਕੇ ਉਹਨਾਂ ਦੇ ਅੰਦਰ ਵੀ ਉਤਸ਼ਾਹ ਪੈਦਾ ਹੁੰਦਾ ਹਰੀ ਪਰਮੇਸ਼ਰ ਦੇ ਨਾਲ ਮਿਲਣ ਦਾ।
ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮੱਥਾ।
ਸਤਿਗੁਰੂ ਮਹਾਰਾਜ ਨੇ ਕਿਸੇ ਕਮੇਟੀ ਦੇ ਪ੍ਰਧਾਨ ਨੂੰ ਪ੍ਰਧਾਨ ਨਹੀਂ ਕਿਹਾ, ਕਿਸੇ ਹੋਰ ਦਲ ਦੇ ਪ੍ਰਧਾਨ ਨੂੰ ਪ੍ਰਧਾਨ ਨਹੀਂ ਕਿਹਾ। ਸਤਿਗੁਰੂ ਮਹਾਰਾਜ ਦੀ ਦ੍ਰਿਸ਼ਟੀ ਦੇ ਵਿੱਚ ਪ੍ਰਧਾਨ ਕੌਣ ਹੈ? ਪੂਰੇ ਤੇ ਪ੍ਰਧਾਨ, ਉਹ ਗੁਰਮੁਖ ਪਿਆਰੇ ਪੂਰੇ ਪ੍ਰਧਾਨ ਹਨ। ਕਿਹੜੇ ਆ? ਸਾਰੇ ਬੈਠੇ ਹਨ ਜਿਹੜੇ, ਜਿਨ੍ਹਾਂ ਨੇ ਆ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਮੱਥਾ ਆਪਣਾ ਸਿਰ ਨਵਾਇਆ ਹੈ। ਸਹੀ ਪੂਰੇ ਤੇ ਪ੍ਰਧਾਨ ਨਿਵਾਵਾ ਪ੍ਰਭ ਮੱਥਾ, ਉਹ ਗੁਰਮੁਖ ਪਿਆਰੇ ਪੂਰਨ ਹਨ, ਉਹੋ ਹੀ ਪ੍ਰਧਾਨ ਮੁਖੀ ਹਨ ਜੋ ਸਤਿਗੁਰੂ ਮਹਾਰਾਜ ਦੇ ਚਰਨ ਸ਼ਰਨ ਦੇ ਵਿੱਚ ਮੱਥਾ ਨਵਾਉਂਦੇ ਨੇ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਸਿੱਖ ਗੁਰਚਰਨੀ ਪਰਤਿਆ, ਪਰਤਿਆ ਦਾ ਅਰਥ ਹੁੰਦਾ ਪੈਣਾ, ਜੋ ਸਤਿਗੁਰੂ ਮਹਾਰਾਜ ਦੀ ਚਰਨ ਸ਼ਰਨ ਦੇ ਵਿੱਚ ਪੈਂਦਾ ਹੈ, ਉਸ ਗੁਰਮੁਖ ਪਿਆਰੇ ਦੇ ਸਭ ਤੋਂ ਵੱਡੇ ਭਾਗ ਹਨ ਤੇ ਸਭ ਤੋਂ ਮੁਖੀ ਪ੍ਰਧਾਨ ਹੈ।
ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ।
ਜਿਹੜੇ ਬੇਅੰਤ ਅਕਾਲ ਪੁਰਖ ਪਰਮੇਸ਼ਰ ਦੇ ਹਰੀ ਦੇ ਜਸ ਨੂੰ ਲਿਖਦੇ ਹਨ, ਸੋਹੇ ਸੇ ਹੱਥਾ, ਉਹ ਹੱਥ ਜਿਹੜੇ ਹਨ ਸੋਭਨੀਕ ਹੋ ਜਾਂਦੇ ਹਨ, ਕਿਉਂਕਿ ਜਿਸ ਮੌਕੇ ਸਤਿਗੁਰੂ ਮਹਾਰਾਜ ਨੇ ਇਹ ਬਾਣੀ ਉਚਾਰਨ ਕੀਤੀ ਉਸ ਮੌਕੇ ਅਪ੍ਰੇਸਾ ਨਹੀਂ ਸਨ, ਛਾਪਾਖਾਨਾ ਨਹੀਂ ਸੀ, ਉਦੋਂ ਹੱਥਾਂ ਦੇ ਨਾਲ ਹੀ ਲਿਖਣਾ ਪੈਂਦਾ ਸੀ ਗੁਰਬਾਣੀ ਨੂੰ। ਭਾਈ ਗੁਰਦਾਸ ਜੀ ਨੇ ਵੀ ਆਪਣੀ ਕਲਮ ਦੇ ਨਾਲ, ਹੱਥ ਦੇ ਨਾਲ ਸਤਿਗੁਰੂ ਮਹਾਰਾਜ ਦੀ ਸੰਪੂਰਨ ਬਾਣੀ ਲਿਖਣਾ ਕੀਤੀ। ਉਸ ਤੋਂ ਉਪਰੰਤ ਬਾਬਾ ਦੀਪ ਸਿੰਘ ਜੀ ਨੇ ਦਮਦਮੇ ਸਾਹਿਬ ਦੇ ਵਿੱਚ ਰਹਿੰਦਿਆਂ ਹੋਇਆਂ ਚਾਰ ਸਰੂਪ ਸਤਿਗੁਰੂ ਮਹਾਰਾਜ ਦੀ ਬਾਣੀ ਦੇ ਆਪਣੇ ਹੱਥਾਂ ਦੇ ਨਾਲ ਲਿਖਣਾ ਕੀਤੇ, ਔਰ ਬਹੁਤ ਸਾਰੀਆਂ ਪੋਥੀਆਂ ਗੁਰਬਾਣੀ ਦੀਆਂ ਲਿਖ ਲਿਖ ਕੇ ਗੁਰਸਿੱਖਾਂ ਨੂੰ ਵੰਡਣੀਆਂ ਕੀਤੀਆਂ। ਉਸ ਮੌਕੇ ਇਹ ਸਭ ਤੋਂ ਉੱਤਮ ਸਾਧਨ ਸੇਵਾ ਮੰਨੀ ਜਾਂਦੀ ਸੀ, ਜਿਹੜਾ ਗੁਰਬਾਣੀ ਦਾ ਪਾਠ ਲਿਖ ਕੇ ਪੋਥੀ ਲਿਖ ਕੇ ਆਪ ਆਪਣੇ ਪੜ੍ਹਨ ਵਾਸਤੇ ਜਾਂ ਦੂਜੇ ਨੂੰ ਪੜ੍ਹਨ ਵਾਸਤੇ ਬਖਸ਼ਿਸ਼ ਕਰਦਾ ਸੀ, ਉਸ ਗੁਰਮੁਖ ਪਿਆਰੇ ਨੂੰ ਬਹੁਤ ਵੱਡਾ ਸੇਵਾਦਾਰ ਸਮਝਿਆ ਜਾਂਦਾ ਸੀ, ਤੇ ਉਹ ਹੀ ਹੱਥ ਸੋਭਨੀਕ ਹਨ। ਹੁਣ ਵੀ ਕਈ ਗੁਰਮੁਖ ਪਿਆਰੇ ਪਰਮੇਸ਼ਰ ਦੇ ਨਾਮ ਨੂੰ ਲਿਖਦੇ ਹਨ। ਮੈਨੂੰ ਯਾਦ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਗੜ੍ਹਦੀਵਾਲ ਕਸਬਾ ਹੈ ਛੋਟਾ ਜਿਹਾ, ਉਸਦੇ ਨਜ਼ਦੀਕ ਹੈ ਗੁਰਦੁਆਰਾ ਰਾਮਪੁਰ ਖੇੜਾ।
ਬੜੀ ਉੱਚੀ ਅਵਸਥਾ ਵਾਲੇ ਮਹਾਤਮਾ ਹੋਏ ਹਨ ਉੱਥੇ, ਸੰਤ ਬਾਬਾ ਹਰਨਾਮ ਸਿੰਘ ਜੀ। ਸੰਤ ਬਾਬਾ ਹਰਨਾਮ ਸਿੰਘ ਜੀ ਦੇ ਛੋਟੇ ਭਰਾ ਸਨ ਬਾਬਾ ਠਾਕਰ ਸਿੰਘ, ਔਰ ਬਾਬਾ ਠਾਕਰ ਸਿੰਘ ਵਾਹਿਗੁਰੂ ਮੰਤਰ ਲਿਖ ਲਿਖ ਕੇ ਉਹਨਾਂ ਨੇ ਬਹੁਤ ਸਾਰੀਆਂ ਕਾਪੀਆਂ ਭਰੀਆਂ ਹੋਈਆਂ ਸਨ। ਬੜੀ ਖੁਸ਼ਕਤ ਲਿਖਾਈ ਸੀ ਉਹਨਾਂ ਦੀ, ਔਰ ਛੋਟੇ ਛੋਟੇ ਅੱਖਰ ਉਹਨਾਂ ਨੇ ਪਾਉਣੇ, ਦਸ ਨੇ ਦਰਸ਼ਨ ਕੀਤੇ ਹਨ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਦੇ ਵੀ। ਉਹਨਾਂ ਦੇ ਨਾਲ ਵੀ ਕੁਝ ਪਰਮਾਰਥ ਦੇ ਸਾਂਝ ਸੇ, ਉਹਨਾਂ ਦੇ ਪਾਸ ਜਾ ਕੇ ਕੁਝ ਸਮਾਂ ਰਹਿਣਾ ਵੀ ਕੀਤਾ, ਔਰ ਕੁਝ ਪਰਮਾਰਥ ਦੀ ਜਿਹੜੀ ਸੇਧ ਆ ਉਹਨਾਂ ਤੋਂ ਲੈਣਾ ਕੀਤਾ, ਕਿਉਂਕਿ ਧਲਮੀ ਉਹਨਾਂ ਦੇ ਨਾਲ ਮਿਲਾਪ ਹੋਇਆ ਸੀ। ਤੋ ਦਾਸ ਨੇ ਕੁਝ ਪ੍ਰਸ਼ਨ ਕੀਤਾ ਸੀ, ਕਹਿੰਦੇ ਤੇਰਾ ਮਸਲਾ ਹੱਲ ਕਰ ਦਿਆਂਗੇ, ਉੱਥੇ ਸਾਡੇ ਪਾਸ ਆ ਜਾਣ, ਜਾਂ ਕਹਿੰਦੇ ਨਹੀਂ ਵੀ ਆ ਸਕਦਾ, ਜਿੱਥੇ ਤੂੰ ਸਾਨੂੰ ਯਾਦ ਕਰੇਗਾ ਉੱਥੇ ਵੀ ਅਸੀਂ ਜਾ ਵੜਾਂਗੇ, ਕਿਉਂਕਿ ਬੜੀ ਉੱਚੀ ਅਵਸਥਾ ਵਾਲੇ ਮਹਾਤਮਾ ਸਨ। ਉਹਨਾਂ ਦੇ ਭਰਾ ਬਾਬਾ ਠਾਕਰ ਸਿੰਘ, ਉਹਨਾਂ ਨੇ ਬਹੁਤ ਸਾਰਾ ਵਾਹਿਗੁਰੂ ਮੰਤਰ ਲਿਖਿਆ ਸੀ, ਕਿਉਂਕਿ ਉਹਨਾਂ ਚਿਰ ਮਨ ਟਿਕਾ ਦੇ ਰਹੇ ਚਰਿੰਦ, ਜਿਸੋਂ ਕਿਸੇ ਚੀਜ਼ ਨੂੰ ਅਸੀਂ ਲਿਖਾਂਗੇ ਤਾਂ ਸਾਡਾ ਮਨ ਵੀ ਉੱਥੇ ਟਿਕੇਗਾ, ਇਹ ਵੀ ਇੱਕ ਸਾਧਨ ਹੈ ਮਨ ਨੂੰ ਟਿਕਾਉਣ ਦਾ। ਉਹ ਹੱਥ ਸਫਲ ਹੋ ਜਾਂਦੇ ਹਨ ਜਿਹੜੇ ਅਕਾਲ ਪੁਰਖ ਪਰਮੇਸ਼ਰ ਦੇ ਜਸ ਨੂੰ ਲਿਖਣਾ ਕਰਦੇ ਹਨ।
ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪਥ,
ਚਰਨ ਤਾਂ ਪਰਖ ਕੇ ਅੱਖ, ਚਰਨ ਚੱਲਾ ਪਰ ਅਮਰ ਪਵਲ, ਚਰਨ ਉਹ ਸੋਭ ਨੀਕ ਹੁੰਦੇ ਨੇ, ਚਰਨ ਤਾਂ ਚਰਨ ਮਾਰਗ ਗੋਬਿੰਦ ਸੁਹਾਵਾ, ਜਿਹੜੇ ਚਰਨ ਹਨ ਉਹ ਤਾਂ ਪਵਿੱਤਰ ਹੁੰਦੇ ਹਨ ਗੁਰਮੁਖ ਪਿਆਰਿਓ, ਜੇ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਦੇ ਸਰੂਪ ਸਤਿਗੁਰੂ ਮਹਾਰਾਜ ਦੇ ਰਸਤੇ ਦੇ ਉੱਤੇ ਚੱਲਣ, ਦਰਸ਼ਨ ਦਦਾਰੇ ਕਰਨ ਵਾਸਤੇ ਲੈ ਕੇ ਆਉਣ ਸਰੀਰ ਨੂੰ, ਉਹ ਚਰਨ ਜਿਹੜੇ ਹਨ ਉਹ ਸੋਭਨੀਕ ਹੁੰਦੇ ਹਨ। ਇਸ ਤਰ੍ਹਾਂ ਚਰਨ ਤਾਂ ਪਰਸ ਕੇ ਹੱਥ, ਜਾਂ ਉਹ ਸ਼ਬਦ ਆਉਂਦਾ ਹੈ ਸਤਿਗੁਰੂ ਮਹਾਰਾਜ ਦਾ, ਸਿਰਸ ਸੁਹਾਵਾ ਚਰਨੀ ਵਾਲ, ਪੱਗ ਪੈਰ ਤਾਂ ਸੋਭਨੀਕ ਹੁੰਦੇ ਹਨ ਸਤਿਗੁਰੂ ਮਹਾਰਾਜ ਦੇ ਰਸਤੇ ਵੱਲ ਚੱਲਣ, ਸਿਰ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਉੱਪਰ ਲਾ ਕੇ, ਹੱਥ ਸਤਿਗੁਰੂ ਮਹਾਰਾਜ ਦੇ ਜਸ ਨੂੰ ਲਿਖ ਕੇ, ਔਰ ਰਸਨਾ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਕੇ ਪਵਿੱਤਰ ਹੁੰਦੀ ਹੈ।
ਸੰਤਾਂ ਸੰਗ ਉਧਾਰ ਸਗਲਾ ਦੁੱਖ ਲਥਾ,
ਸੰਤਾਂ ਸੰਗ ਉਧਾਰ, ਸਾਧੂਆਂ ਦੀ ਸੰਗਤ ਦੇ ਵਿੱਚ ਮਿਲਣੇ ਕਰਕੇ ਜੀਵ ਦਾ ਉਧਾਰ ਪਾਰ ਉਤਾਰਾ ਹੋ ਜਾਂਦਾ ਹੈ। ਸਗਲਾ ਦੁੱਖ ਲਥਾ, ਸਾਰਾ ਹੀ ਦੁੱਖ, ਦੁੱਖ ਜਨਮ ਮਰਨ ਦਾ ਸਭ ਤੋਂ ਵੱਡਾ ਦੁੱਖ ਹੈ, ਇਹ ਵੀ ਲਹਿ ਜਾਂਦਾ ਹੈ। ਹੋਰ ਜਿਤਨੇ ਤਮਾਮ ਨਿੱਕੇ ਮੋਟੇ ਦੁੱਖ ਹਨ ਸਾਰੇ ਹੀ ਦੂਰ ਹੋ ਜਾਂਦੇ ਹਨ ਪ੍ਰਭੂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਪੈਣੇ ਕਰਕੇ, ਸਾਧੂਆਂ ਦੀ ਸੰਗਤ ਦੇ ਵਿੱਚ ਮਿਲਣੇ ਕਰਕੇ। ਇਹ ਸਮੁੱਚੇ ਸ਼ਬਦ ਦਾ ਭਾਵ ਹੈ, ਜੋ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ, ਚਰਨਾ ਕਰਕੇ ਪਰਮੇਸ਼ਰ ਦੇ ਵੱਲ ਨੂੰ ਚੱਲਦਾ ਹੈ ਸਤਿਗੁਰੂ ਮਹਾਰਾਜ ਦੇ ਦਰ ਵੱਲ ਨੂੰ, ਔਰ ਹੱਥਾਂ ਕਰਕੇ ਪਰਮੇਸ਼ਰ ਦੇ ਜਸ ਨੂੰ ਲਿਖਦਾ ਹੈ, ਸਿਰ ਕਰਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਉੱਤੇ ਸਿਰ ਨੂੰ ਨਵਾਉਂਦਾ ਹੈ, ਉਹਦੇ ਸਾਰੇ ਪਵਿੱਤਰ ਹੋ ਜਾਂਦੇ ਹਨ, ਔਰ ਜਿਹੜਾ ਸਾਧੂਆਂ ਦੀ ਸੰਗਤ ਦੇ ਵਿੱਚ ਮਿਲਦਾ ਹੈ ਉਹਦਾ ਉਧਾਰ ਹੋ ਜਾਂਦਾ ਹੈ, ਜਿਹੜਾ ਸਾਧ ਸੰਗਤ ਦੇ ਵਿੱਚ ਮਿਲ ਕੇ ਕਥਾ ਸੁਣਦਾ ਹੈ ਉਹ ਹੀ ਪ੍ਰਧਾਨ ਹੈ, ਉਹ ਹੀ ਮੁਖੀ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੇ ਪਵਿੱਤਰ ਪਾਵਨ ਸ਼ਬਦ ਦੀ ਵਿਚਾਰ ਵਿਆਖਿਆ ਸੀ। ਵਿਚਾਰ ਵਿਆਖਿਆ ਕਰਦਿਆਂ ਪਾਸੋਂ ਅਨੇਕਾਂ ਫੁੱਲਾਂ ਆਈਆਂ ਹਨ, ਸਾਧ ਸੰਗਤ ਔਰ ਸਤਿਗੁਰੂ ਮਹਾਰਾਜ ਬਖਸ਼ਣ ਯੋਗ ਹੈ, ਬਖਸ਼ ਲੈਣਾ। ਪੜੋ
ਚਰਨ ਪੁਨੀਤ ਪਵਿੱਤਰ ਚੱਲ ਪ੍ਰਭ ਪਥਾ, ਸੰਤਾ ਸੰਗ ਉਧਾਰ
ਸਗਲਾ ਦੁੱਖ ਲਥਾ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ।
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ
ਦਰਬਾਰ,
ਹੇ ਸਮਰੱਥ ਅਗਮ ਪੂਰਨ ਮੋਹਿ ਮਾਇਆ ਤਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰ
ਉਤਾਰ,
ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਵਨਾਰ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣ
ਦਾਸ,
ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕਰ ਸਲਗ ਵੇਕ, ਹੇ ਅਪਰੰਪਰ ਹਰ ਹਰੇ ਹਕੀ ਹੋਵਨਹਾਰ, ਹੇ ਸੰਤਾਂ ਦਾ ਸਦਾ ਸੰਗ
ਤਾਰਾ ਆਧਾਰ,
ਹੇ ਠਾਕਰ ਹੁੰਦਾ ਸਰੋ ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੇ ਜੈ ਨਾਮ ਦਾਨ
ਰੱਖੋ ਹੀਏ ਪਰੋ
ਆਏ ਪ੍ਰਭ ਸਰਨਾਗਤ ਕਿਰਪਾ ਨਿਰਦਿਆਲ ਏਕ ਅੱਖਰ ਹਰ ਮਨ ਮਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸਿੰਦੇ
ਗੁਰ ਪਾਰ ਉਤਾਰਨ
ਜੋ ਸਰਦਾ ਕਰ ਸਿੰਦੇ
ਗੁਰ ਪਾਰ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।